And now, News Takeaway.
Connect FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਜੀ, ਇਸ ਤੋਂ ਪਹਿਲਾਂ ਕਿ ਆਪਾਂ ਰੁੱਖ ਕਰੀਏ ਟੂਵਰਡਸ ਜਿਹੜੀ ਅਮਰੀਕਾ ਦੇ ਚੋਣਾਂ ਦੇ ਨਤੀਜੇ ਆਏ ਨੇ, ਉਸ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਜਿਹੜਾ ਭਾਈਚਾਰੇ ਦੇ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਨੇ, ਕਿਉਂਕਿ ਉਹਦੇ ਵਿੱਚ ਕੁਝ ਹੋਰ ਚੀਜ਼ਾਂ ਐਡ ਆਨ ਹੋਈਆਂ ਨੇ ਜਿਨ੍ਹਾਂ ਬਾਰੇ ਗੱਲ ਕਰਨੀ ਜ਼ਰੂਰੀ ਆ। ਇੱਕ ਤਾਂ ਵਟਸਐਪ ਦਾ ਕੋਈ ਇੱਕ ਗਰੁੱਪ ਆ, ਉਹਦੀ ਇੱਕ ਵੀਡੀਓ ਕਈਆਂ ਨੇ ਵੇਖੀ ਹੋਣੀ, ਜਿਹਦੇ ਵਿੱਚ ਉਸ ਗਰੁੱਪ ਦੇ ਵਿੱਚ ਵੱਖੋ ਵੱਖਰੇ ਵਿਅਕਤੀ ਆਪੋ ਆਪਣੇ ਮੈਸੇਜ ਸਾਂਝੇ ਕਰ ਰਹੇ ਨੇ, ਉਹਦੇ ਵਿੱਚ ਕੁਝ ਆਡੀਓ ਮੈਸੇਜਿਸ ਪੋਸਟ ਕੀਤੇ ਗਏ ਨੇ। ਉਸ ਵਟਸਐਪ ਗਰੁੱਪ ਦੇ ਵਿੱਚ ਆਡੀਓ ਮੈਸੇਜਿਸ ਦੇ ਵਿੱਚ ਹਰਿਆਣਵੀ ਐਕਸੈਂਟ ਦੇ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੇ, ਜਿਹੜੇ ਇਹ ਗੱਲ ਕਹਿੰਦੇ ਨੇ ਕਿ ਪੈਟਰੋਲ ਬੰਬ ਬਣਾ ਕੇ ਸੁੱਟਿਆ ਜਾਵੇ। ਹੁਣ ਉਹਨਾਂ ਦਾ ਜਿਹੜਾ ਇਸ਼ਾਰਾ ਹੈ, ਉਹ ਕਹਿੰਦੇ ਵੀ ਜਦੋਂ ਪੁਲਿਸ ਮੂਹਰੇ ਖੜ੍ਹ ਜਾਂਦੀ ਹੈ, ਜਦੋਂ ਪ੍ਰੋਟੈਸਟ ਅਤੇ ਕਾਊਂਟਰ ਪ੍ਰੋਟੈਸਟ ਹੋ ਰਿਹਾ, ਜਦੋਂ ਪ੍ਰੋ ਖਾਲਿਸਤਾਨੀ ਅਤੇ ਪ੍ਰੋ ਇੰਡੀਆ ਗਰੁੱਪ ਦਾ ਆਪਸ ਦੇ ਵਿੱਚ ਇੱਦਾਂ ਪ੍ਰੋਟੈਸਟ ਅਤੇ ਕਾਊਂਟਰ ਪ੍ਰੋਟੈਸਟ ਹੋ ਰਿਹਾ ਕਿ ਪੁਲਿਸ ਦੇ ਵਿੱਚ ਆ ਕੇ ਲੱਗਦੀ ਵੀ ਆ ਤਾਂ ਪੈਟਰੋਲ ਬੰਬ ਬਣਾ ਕੇ ਸੁੱਟਿਆ ਜਾਵੇ, ਉਹ 'ਚ ਬੜੀ ਗਲਤ ਭਾਸ਼ਾ ਦਾ ਵੀ ਇਸਤੇਮਾਲ ਹੋ ਰਿਹਾ। ਅਤੇ ਕਹਿੰਦੇ ਵੀ ਇੱਦਾਂ ਸੁੱਟੋ ਪੈਟਰੋਲ ਬੰਬ ਭੀੜ ਦੇ ਵਿੱਚੋਂ ਪਿੱਛਿਓਂ, ਕਿਤੋਂ ਵੀ ਪਤਾ ਹੀ ਨਾ ਲੱਗੇ ਕਿਹਨੇ ਸੁੱਟਿਆ। ਸੋ ਇੱਦਾਂ ਦੀ ਗੱਲਬਾਤ ਆ ਜਿਹੜੀ, ਉਹਨੇ ਜਿਹੜੀ ਟੈਨਸ਼ਨ ਆ ਉਹ ਹੋਰ ਜ਼ਿਆਦਾ ਉਹਦੇ ਵਿੱਚ ਇਜ਼ਾਫਾ ਕੀਤਾ ਹੋਇਆ। ਕੱਲ੍ਹ ਇੱਕ ਗੱਲ ਹੋਰ ਹੋਈ ਹੈ, ਜਿਹੜਾ ਬਰੈਂਪਟਨ ਦੇ ਵਿੱਚ ਹਿੰਦੂ ਸਭਾ ਮੰਦਰ ਹੈ ਜਿੱਥੋਂ ਐਤਵਾਰ ਨੂੰ ਇਹ ਸਾਰੀ ਘਟਨਾਵਾਂ ਦੀ ਲੜੀ ਕਹਿ ਲਓ ਇੱਕ ਵਾਰ ਦੁਬਾਰਾ ਤੋਂ ਸ਼ੁਰੂ ਹੋ ਗਈ ਸੀ, ਮੰਦਰ ਨੇ ਆਪਣੇ ਪੁਜਾਰੀ ਰਜਿੰਦਰ ਪ੍ਰਸਾਦ ਨੂੰ ਸਸਪੈਂਡ ਕਰ ਦਿੱਤਾ, ਕਿਉਂਕਿ ਮੰਦਰ ਦੇ ਪ੍ਰੈਮਿਸਿਸ 'ਤੇ ਜਦੋਂ ਉਸ ਦਿਨ ਸ਼ਰਧਾਲੂ ਇਕੱਠੇ ਹੋਏ ਹੋਏ ਸੀ, ਮੰਦਰ ਦੇ ਪੁਜਾਰੀ ਨੇ ਵੀ ਐਤਵਾਰ ਨੂੰ ਕਈ ਭੜਕਾਊ ਗੱਲਾਂ ਉੱਥੇ ਕੀਤੀਆਂ ਸੀਗੀਆਂ। ਉਹਦੀ ਵੀ ਵੀਡੀਓਜ਼, ਉਹਦੀ ਵੀ ਜਿਹੜੀ ਗੱਲਬਾਤ ਹੈ ਸੋਸ਼ਲ ਮੀਡੀਆ 'ਤੇ ਕਾਫੀ ਹੈ। ਦੇਰ ਇਜ਼ ਨੋ ਪੁਆਇੰਟ ਰਿਪੀਟਿੰਗ ਇਟ, ਜਿਹੜੀ ਗੱਲ ਹੈ ਹੀ ਗੱਲ ਤਾਂ ਉਹਨੂੰ ਰਿਪੀਟ ਕਰਨ ਦਾ ਕੋਈ ਮਕਸਦ ਮਤਲਬ ਨਹੀਂ ਬਣਦਾ। ਪਰ ਹਿੰਦੂ ਸਭਾ ਮੰਦਰ ਬਰੈਂਪਟਨ ਵੱਲੋਂ ਰਜਿੰਦਰ ਪ੍ਰਸਾਦ ਜਿਹੜੇ ਪੁਜਾਰੀ ਨੇ ਮੰਦਰ ਦੇ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਗਿਆ ਕਿ ਮੰਦਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹੋਰ ਅੱਗੇ ਜਿਹੜੇ ਮੁਜ਼ਾਹਰੇ ਨੇ ਉਹ ਨਹੀਂ ਕੀਤੇ, ਉਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਐਜ਼ ਇਨ ਕਿ ਜਿਹੜੇ ਮੰਦਰ ਦੇ ਸ਼ਰਧਾਲੂ ਨੇ, ਜੇ ਉਹ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਦਾ ਇਕੱਠ ਕਰਕੇ ਕੋਈ ਪ੍ਰੋਟੈਸਟ ਕੀਤਾ ਜਾਵੇ, ਤਾਂ ਮੰਦਰ ਦੇ ਵਿੱਚ ਬਰੈਂਪਟਨ ਵਾਲੇ ਮੰਦਰ ਦੇ ਵਿੱਚ ਇਸ ਚੀਜ਼ ਦੀ ਇਜਾਜ਼ਤ ਨਹੀਂ ਹੋਵੇਗੀ। ਕੱਲ੍ਹ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਇੱਕ ਹੋਰ, ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਵੱਲੋਂ ਜਿਹੜੀ ਪਰਸੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਤਵਾਰ ਦੀ ਸ਼ਾਮ ਜਿਵੇਂ ਮਾਲਟਨ ਦੇ ਗੁਰਦੁਆਰਾ ਸਾਹਿਬ ਦੇ ਵੱਲ ਇੱਕ ਬਹੁਤ ਵੱਡੀ ਭੀੜ ਗੁਰਦੁਆਰਾ ਸਾਹਿਬ 'ਤੇ ਕਹਿ ਲਓ ਵੀ ਅਟੈਕ ਕਰਨ ਵਾਸਤੇ ਉੱਧਰ ਨੂੰ ਚਲੀ ਗਈ ਸੀ, ਵੀ ਇੱਦਾਂ ਦਾ ਕੰਮ ਇੱਥੇ ਸਰੀ ਦੇ ਵਿੱਚ ਵੀ ਹੋਣ ਲੱਗਾ ਸੀ, ਵੀ 144 'ਤੇ ਹਾਈਵੇ 10 'ਤੇ ਇੱਕ ਗਰੁੱਪ ਇਕੱਠਾ ਹੋਇਆ ਸੀ, ਅਤੇ ਉਸ ਗਰੁੱਪ ਦੇ ਵਿੱਚ ਇਹ ਪਲੈਨਿੰਗ ਚੱਲ ਰਹੀ ਸੀ। ਗੁਰਦੁਆਰਾ ਸਾਹਿਬ ਦੀ ਸਟੇਟਮੈਂਟ ਦੇ ਵਿੱਚ ਇਹ ਸੀ, ਆਪਾਂ ਕੱਲ੍ਹ ਗੱਲ ਸਾਂਝੀ ਕੀਤੀ ਆ ਕਿ ਉੱਥੇ ਪਲੈਨਿੰਗ ਚੱਲ ਰਹੀ ਸੀ ਵੀ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ ਡੈਲਟਾ ਵਾਲੇ ਪਾਸੇ ਨੂੰ ਜਿਹੜੇ ਉਹ ਵਿਅਕਤੀ ਨੇ ਆਉਣਗੇ, ਅਤੇ ਉਸੇ ਹੀ ਗਰੁੱਪ ਦੇ ਵਿੱਚੋਂ ਮੌਜੂਦ ਕਿਸੇ ਵਿਅਕਤੀ ਨੇ ਅਲਰਟ ਕਰ ਦਿੱਤਾ ਸੀ ਗੁਰਦੁਆਰਾ ਸਾਹਿਬ ਨੂੰ, ਅਤੇ ਕਿਹਾ ਸੀ ਵੀ ਇੱਦਾਂ ਹੋਣ ਲੱਗਾ, ਅਤੇ ਸੰਗਤ ਨੇ ਇੱਥੇ ਇਕੱਠੇ ਹੋ ਕੇ ਗੁਰਦੁਆਰੇ ਨੂੰ ਪ੍ਰੋਟੈਕਟ ਕਰਨ ਲਈ, ਗੁਰਦੁਆਰੇ ਨੂੰ ਇਹ ਕਹਿ ਲਓ ਕਿ ਉਹਦੀ ਰੱਖਿਆ ਕਰਨ ਦੇ ਵਾਸਤੇ ਸੰਗਤ ਇਕੱਠੀ ਹੋ ਗਈ। ਸਟੇਟਮੈਂਟ ਦੇ ਵਿੱਚ ਇਹ ਗੱਲ ਵੀ ਲਿਖੀ ਗਈ ਸੀ ਕਿ ਬਹੁਤ ਸਾਰੇ ਜਿਹੜੇ ਵਿਅਕਤੀ ਨੇ ਕਈ ਉੱਥੇ ਪਹੁੰਚੇ ਵੀ ਜਿਹੜੇ ਗੁਰਦੁਆਰੇ ਦੇ ਬਾਹਰ ਆ ਕੇ ਸਿਗਰਟਾਂ ਵਗੈਰਾ ਪੀ ਰਹੇ ਸੀ। ਉਹਨਾਂ ਦਾ ਦੋ ਤਿੰਨ ਚੀਜ਼ਾਂ ਨੇ ਉਸ ਸਟੇਟਮੈਂਟ 'ਚ, ਇਹ ਵੀ ਲਿਖਿਆ ਹੋਇਆ ਕਿ ਸਰੀ RCMP ਨੂੰ ਹੁਣ ਇਹ ਗੁਰਦੁਆਰਾ ਸਾਹਿਬ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ। ਜਿਹੜਾ ਇਸ 144 'ਤੇ ਹਾਈਵੇ 10 ਵਾਲਾ ਏਰੀਆ, ਉੱਥੇ ਤਾਂ RCMP ਦਾ ਹੈੱਡਕੁਆਟਰ ਆ। RCMP ਦੇ ਹੈੱਡਕੁਆਟਰ ਦੇ ਬਾਹਰ ਉਸ ਦਿਨ ਜਿਹੜਾ ਇਹ, ਕਿਉਂਕਿ ਉਸ ਤੋਂ ਬਾਅਦ ਇਸ ਗੱਲ ਦੀ ਪੁਣਛਾਣ ਕਰਨ ਦੀ ਕੋਸ਼ਿਸ਼ ਕੀਤੀ ਵੀ ਸੀਗਾ ਕੀ, ਹੋਇਆ ਕੀ ਸੀ ਉੱਥੇ, ਕੀ ਕੋਈ ਇਕੱਠ ਹੋਇਆ ਵੀ ਸੀ। ਜਿਹੜੇ ਮੰਦਰ ਤੋਂ ਵਿਅਕਤੀਆਂ ਨੂੰ ਇੱਥੇ ਸਰੀ ਵਾਲੇ ਮੰਦਰ ਤੋਂ ਐਤਵਾਰ ਨੂੰ ਅਰੈਸਟ ਕੀਤਾ ਗਿਆ ਸੀ, ਕਿਉਂਕਿ ਉਹ ਮੰਦਰ ਦੀ ਕੌਂਗਰੀਗੇਸ਼ਨ ਨਾਲ ਸੰਬੰਧਿਤ ਵਿਅਕਤੀ ਸੀ, ਜਿਹਦੇ ਬਾਰੇ ਆਪਾਂ ਕੱਲ੍ਹ ਗੱਲ ਇਹ ਵੀ ਕੀਤੀ ਸੀ ਕਿ ਮੰਦਰ ਦੀ ਮੈਨੇਜਮੈਂਟ ਵੱਲੋਂ ਇਹ ਮੰਗ ਕੀਤੀ ਜਾ ਰਹੀ ਆ ਕਿ ਜਿਹੜੇ ਪੁਲਿਸ ਆਫਿਸਰਸ ਉੱਥੇ ਪਹੁੰਚੇ ਸੀ ਸਰੀ ਪੁਲਿਸ ਦੇ, ਉਹਨਾਂ ਨੇ ਵਧੀਕੀ ਕੀਤੀ ਆ, ਉਹਨਾਂ ਨੇ ਐਕਸੈਸਿਵ ਫੋਰਸ ਯੂਜ਼ ਕੀਤੀ ਆ, ਅਤੇ ਜਿਹੜੇ ਆਫਿਸਰ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ। ਮੰਦਰ ਦੀ ਇਹ ਇੱਕ ਜਿਹੜਾ ਇੱਕ ਗਿਲਾ ਹੈ ਅਤੇ ਉਹ ਖਦਸ਼ਾ ਹੈ, ਜਾਂ ਇਹ ਉਹਨਾਂ ਦੀ ਮੰਗ ਆ, ਉਹ ਉਹਨਾਂ ਵੱਲੋਂ ਰੱਖੀ ਗਈ ਹੈ। ਸੋ ਜਿਹੜੇ 3 ਜਣਿਆਂ ਨੂੰ ਅਰੈਸਟ ਕੀਤਾ ਗਿਆ ਸੀ 144 'ਤੇ ਹਾਈਵੇ 10 'ਤੇ, ਜਿਹੜੇ ਵਿਅਕਤੀ ਇਕੱਠੇ ਹੋਏ ਸੀ ਉਹ ਮੰਦਰ ਨਾਲ ਸੰਬੰਧਿਤ, ਜਾਂ ਜਿਹੜੇ ਉਹਨਾਂ ਜਿਹੜੇ 3 ਜਣਿਆਂ ਨੂੰ ਅਰੈਸਟ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰ ਅਤੇ ਵੈਲ ਵਿਸ਼ਰਸ ਦੇ ਵਿੱਚੋਂ ਸੰਬੰਧਿਤ ਸੀਗੇ ਉਹ, ਉਹਨਾਂ ਨੇ ਕਿਹਾ ਵੀ ਅਸੀਂ ਤਾਂ ਉੱਥੇ ਉਹਨਾਂ ਨੂੰ ਬੇਲ ਕਰਵਾਉਣ ਨੂੰ ਛੁਡਾਉਣ ਗਏ ਸੀ, ਵੀ ਸਾਡਾ ਤਾਂ ਮਕਸਦ ਉੱਥੇ ਜਾਣ ਦਾ ਇਹ ਸੀ। ਸੋ ਇਹ ਗੱਲਾਂ ਵੀ ਦੂਜੇ ਪਾਸਿਓਂ ਸਾਹਮਣੇ ਆਉਂਦੀਆਂ ਪਈਆਂ ਨੇ। ਜਿਹੜਾ ਉਹਨਾਂ ਦੇ ਵਿੱਚੋਂ ਯੰਗੈਸਟ ਹੈ, ਹੁਣ ਅਗੇਨ ਸੋਸ਼ਲ ਮੀਡੀਆ 'ਤੇ ਵੱਖੋ ਵੱਖਰੀਆਂ ਏਜਿਸ ਗਈਆਂ ਜਾ ਰਹੀਆਂ ਨੇ, ਮੈਂ ਉਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਜਿਹੜੀ ਮੈਨੂੰ ਜਿਹੜੀ ਤਸਦੀਕ ਹੋਈ ਆ, ਕਿ ਜਿਹੜਾ ਯੰਗੈਸਟ ਸੀਗਾ ਉਹ 3 ਜਣਿਆਂ ਦੇ ਵਿੱਚੋਂ ਜਿਹਨੂੰ ਅਰੈਸਟ ਕੀਤਾ ਗਿਆ, ਉਹਦੀ ਉਮਰ 18 ਸਾਲ ਦੱਸੀ ਜਾਂਦੀ ਹੈ। ਸੋ ਉੱਥੇ ਜਿਹੜੀ ਕੋਂਗਰੀਗੇਸ਼ਨ ਸੀ ਉਹ ਇਸ ਮੁਤਲਕ ਸੀ। ਹੁਣ ਆਰ ਸੀ ਐਮ ਪੀ ਵੱਲੋਂ, ਕਿਉਂਕਿ ਜੇ ਇੱਧਰੋਂ ਗੁਰਦੁਆਰਾ ਸਾਹਿਬ ਵੱਲੋਂ ਸਟੇਟਮੈਂਟ ਜਾਰੀ ਕਰਕੇ ਜੋ ਆਪਣਾ ਕੰਸਰਨ ਜ਼ਾਹਰ ਕੀਤਾ ਗਿਆ, ਉਹਦੀ ਜਿਹੜੀ ਇਨਵੈਸਟੀਗੇਸ਼ਨ ਆ, ਉਹ ਸਾਰੀ ਗੱਲਬਾਤ ਵੀ ਕਰਕੇ ਉਹਦਾ ਵੀ ਨਿਪਟਾਰਾ ਕੀਤਾ ਜਾਣਾ ਜ਼ਰੂਰੀ ਆ। ਕਿਉਂਕਿ ਜੇ ਇਸ ਤਰ੍ਹਾਂ ਜਿਹੜੀ ਉਹ ਘਟਨਾ ਜੋ ਗੁਰਦੁਆਰਾ ਸਾਹਿਬ ਦੀ ਸਟੇਟਮੈਂਟ ਦੇ ਵਿੱਚ ਲਿਖੀ ਹੋਈ ਆ, ਆਫਕੋਰਸ ਉਹਦੇ ਨਾਲ ਸੰਬੰਧਿਤ ਜਿਹੜਾ ਵੀ ਕੋਈ ਪਰੂਫ ਹੈਗਾ ਉਹ ਜ਼ਰੂਰ ਆਰ ਸੀ ਐਮ ਪੀ ਦੇ ਪੁਲਿਸ ਦੇ ਸਪੁਰਦ ਕੀਤਾ ਗਿਆ ਹੋਵੇਗਾ, ਜੇ ਕੋਈ ਸਰਵੇਲੈਂਸ ਫੁਟੇਜ ਜਾਂ ਵੀਡੀਓ ਫੁਟੇਜ ਹੈ। ਕਿਉਂਕਿ ਜਿਹੜਾ ਇਹ ਮਾਮਲਾ ਹੈ ਇਹਦਾ ਵੀ ਨਿਪਟਾਰਾ ਹੋਣਾ, ਜਾਂ ਇਹਦਾ ਵੀ ਇੱਕ ਇਹਦੀ ਕਲੈਰਿਟੀ ਹੋਣੀ ਕਿ ਜਿਹੜੇ ਉਹ ਵਿਅਕਤੀ ਉੱਥੇ ਜੇ ਪਹੁੰਚੇ ਸੀ ਤਾਂ ਕਿਹੜੇ ਸੀ। ਕਿਉਂਕਿ ਇਹ ਜਿਹੜੀਆਂ ਸਮੱਸਿਆਵਾਂ ਨੇ, ਇਹ ਭਾਵੇਂ ਸਮੱਸਿਆ ਕੋਈ ਮੰਦਰ ਦੇ ਪ੍ਰੈਮਿਸਿਸ ਦੇ ਨਾਲ ਰਿਲੇਟਡ ਹੋਵੇ, ਭਾਵੇਂ ਉਹ ਗੁਰਦੁਆਰੇ ਦੇ ਪ੍ਰੈਮਿਸਿਸ ਦੇ ਨਾਲ ਰਿਲੇਟਡ ਹੋਵੇ, ਜਾਂ ਕਿਸੇ ਵੀ ਹੋਰ ਧਾਰਮਿਕ ਸਥਾਨ ਦੇ ਨਾਲ ਰਿਲੇਟਡ ਹੋਵੇ, ਇਹ ਸਿਰਫ ਤੇ ਸਿਰਫ ਉਸ ਪਰਟੀਕੂਲਰ ਧਰਮ ਦੇ ਨਾਲ ਸੰਬੰਧਿਤ ਲੋਕਾਂ ਦੀ ਸਮੱਸਿਆ ਨਹੀਂ ਹੈ। ਮੈਂ ਪਰਸੋਂ ਵੀ ਇਹ ਗੱਲ ਕੀਤੀ ਸੀ ਕਿ ਜੇ ਹਰਦੀਪ ਸਿੰਘ ਨਿੱਜਰ ਦਾ ਕਤਲ ਇੱਥੇ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਟ ਦੇ ਵਿੱਚ ਪਿਛਲੇ ਸਾਲ ਹੋਇਆ, ਉਹ ਸਾਰਿਆਂ ਦਾ ਸਾਂਝਾ ਕੰਸਰਨ ਆ। ਉਹ ਸਿਰਫ ਗੁਰਦੁਆਰੇ ਨਾਲ ਸੰਬੰਧਿਤ ਜਾਂ ਇੱਕ ਭਾਈਚਾਰੇ ਨਾਲ ਸੰਬੰਧਿਤ ਸਿਰਫ ਉਹਨਾਂ ਦਾ ਕੰਸਰਨ ਨਹੀਂ ਆ, ਉਹ ਦੁੱਖ ਤਾਂ ਸਭ ਤੋਂ ਵੱਡਾ ਉਸ ਪਰਿਵਾਰ ਦਾ ਜਿਨ੍ਹਾਂ ਦਾ ਜੀ ਗਿਆ, ਪਰ ਕੰਸਰਨ ਇਹ ਸਾਰਿਆਂ ਦਾ ਸਾਂਝਾ ਜਿਹੜੇ ਇਸ ਸ਼ਹਿਰ ਦੇ ਵਿੱਚ ਇਸ ਮੁਲਕ ਦੇ ਵਿੱਚ ਰਹਿੰਦੇ ਨੇ। ਸੋ ਇਸੇ ਤਰ੍ਹਾਂ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਹ ਸਾਰਿਆਂ ਦਾ ਸਾਂਝਾ ਕੰਸਰਨ ਆ, ਅਤੇ ਉਹਦੇ ਵਾਸਤੇ ਜਿਹੜੀਆਂ ਸਾਡੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਵੱਲੋਂ ਜਿਹੜਾ ਕੰਮ ਕੀਤਾ ਜਾਣਾ ਉਹ ਬੜਾ ਜ਼ਰੂਰੀ ਆ ਕਿ ਉਹ ਪ੍ਰੋਪਰਲੀ ਇਹਨਾਂ ਚੀਜ਼ਾਂ ਦੀ ਇਨਵੈਸਟੀਗੇਸ਼ਨ ਕਰਕੇ, ਪ੍ਰੋਪਰਲੀ ਸਾਰੀਆਂ ਚੀਜ਼ਾਂ ਦਾ ਨਿਤਾਰਾ ਕਰਕੇ ਲੋਕਾਂ ਨੂੰ ਇੱਕ ਅਸ਼ੋਰੈਂਸ ਦੇਣ। ਕਿਉਂਕਿ ਜਿਹੜਾ ਆਮ ਬੰਦਾ ਹੈ, ਆਮ ਬੰਦੇ ਨੇ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ, ਆਪਣੀ ਸ਼ਾਂਤਮਈ ਜ਼ਿੰਦਗੀ ਜਿਉਣ ਵਾਸਤੇ, ਆਪਣੀ ਲਾਈਫ ਦੇ ਵਿੱਚ ਤਰੱਕੀ ਕਰਨ ਦੇ ਵਾਸਤੇ ਉਹਨੇ ਧਿਆਨ ਉੱਧਰ ਦੇਣਾ। ਗੁਰਦੁਆਰਾ ਸਾਹਿਬ ਦੀ ਇੱਕ ਮੈਂ ਹੋਰ ਪੋਸਟ ਵੇਖ ਰਿਹਾ ਜਿਹਦੇ ਵਿੱਚ ਤੁਸੀਂ ਵੇਖੋ ਹੁਣ ਇੱਥੇ ਨੌਬਤ ਕੀ ਆ ਗਈ ਆ ਕਿ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਵਿਖੇ ਅਤੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਇਹ ਸੁਣਨ ਨੂੰ ਮਿਲ ਰਿਹਾ ਕਿ ਓਵਰਨਾਈਟ ਪਹਿਰੇਦਾਰੀ ਕੀਤੀ ਜਾ ਕਰਨੀ ਪੈ ਰਹੀ ਆ, ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ। ਇਹ ਕੈਨੇਡਾ 'ਚ ਹੋ ਰਿਹਾ। ਐਂਡ ਅਗੇਨ ਦਿਸ ਗੋਜ਼ ਬੈਕ ਟੂ ਕਿ ਜਿਹੜੀਆਂ ਸਾਡੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ, ਜਿਹੜੀ ਸਾਡੀ ਲੀਡਰਸ਼ਿਪ ਆ, ਨੋਟ ਜਸਟ ਰਿਲੀਜੀਅਸ ਲੀਡਰਸ਼ਿਪ, ਦਾ ਪੋਲੀਟੀਕਲ ਲੀਡਰਸ਼ਿਪ, ਇਹ ਉਹਨਾਂ ਨੇ ਇਹ ਇਸ਼ੋਰੈਂਸਿਸ ਉਹਨਾਂ ਵੱਲੋਂ ਆਉਣੀਆਂ ਜ਼ਰੂਰੀ ਨੇ, ਲਾਅ ਇਨਫੋਰਸਮੈਂਟ ਏਜੰਸੀਜ਼ ਵੱਲੋਂ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜਿਹੜੀ ਵੀ ਸਾਰੀ ਗੱਲਬਾਤ ਆ ਉਹਨੂੰ ਉਹਦਾ ਨਿਪਟਾਰਾ ਕੀਤਾ ਜਾਣਾ, ਉਹਦਾ ਨਿਤਾਰਾ ਕੀਤਾ ਜਾਣਾ ਲਾਜ਼ਮੀ ਆ। ਜਿਹੜੇ ਉਹ ਵਟਸਐਪ ਵਾਲੇ ਗਰੁੱਪ ਦੀ ਵੀਡੀਓ ਚੱਲਦੀ ਪਈ ਆ, ਜਿਹੜੀ ਉਹ ਕਾਫ਼ੀ ਸਰਕੂਲੇਟ ਹੋਈ ਆ ਸੋਸ਼ਲ ਮੀਡੀਆ 'ਤੇ, ਹੋਰ ਵੀ ਬਹੁਤ ਕੁਝ ਚੱਲਦਾ ਪਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੀ ਸਾਈਬਰ ਇੰਟੈਲੀਜੈਂਸ ਆ ਜਾਂ ਜਿਹੜੇ ਔਨਲਾਈਨ ਚੀਜ਼ਾਂ ਨੂੰ ਸਕਰੂਟਨਾਈਜ਼ ਕਰਨ ਵਾਲੇ ਜਿਹੜੇ ਪੁਲਿਸਿੰਗ ਏਜੰਸੀਜ਼ ਦੇ ਇੰਟੈਲੀਜੈਂਸ ਦੇ ਵਿੰਗ ਨੇ, ਇਹ ਉਹਨਾਂ ਦਾ ਇਹ ਕੰਮ ਆ ਵੀ ਇਹਨਾਂ ਚੀਜ਼ਾਂ ਦੀ ਪ੍ਰੋਪਰਲੀ ਪੈੜ ਨੱਪ ਕੇ ਅਤੇ ਉਹਨਾਂ ਨੂੰ ਹੋਣ ਤੋਂ ਪਹਿਲਾਂ ਰੋਕਿਆ ਜਾਵੇ। ਹੁਣ ਪੁਲਿਸਿੰਗ ਮਾਡਲ ਇਹੋ ਜਿਹਾ ਇਫੈਕਟਿਵ ਪੁਲਿਸਿੰਗ ਮਾਡਲ ਤਾਂ ਉਹੀ ਹੈ ਨਾ, ਜਿੱਥੇ ਖਲਾਰਾ ਪੈ ਗਿਆ, ਖਲਾਰਾ ਪੈ ਕੇ ਤੁਸੀਂ ਉੱਥੋਂ ਉਹਨੂੰ ਡਿਸਪਰਸ ਕਰਨ ਦੇ ਜਿਹੜੀ ਕੰਮ ਹੈ ਉਹ ਤਾਂ ਇੱਕ ਬਹੁਤ ਉਹਦਾ ਅੱਗੇ ਦੀ ਗੱਲ ਆ। ਜਦੋਂ ਹੁਣ ਪਤਾ ਵੀ ਇੱਦਾਂ ਦੀ ਟੈਨਸ਼ਨ ਬਣੀ ਹੋਈ ਆ, ਤਾਂ ਇਹ ਲਾਅ ਇਨਫੋਰਸਮੈਂਟ ਵੱਲੋਂ ਬੜੀ ਇੱਕ ਸਟਰੋਂਗ ਅਤੇ ਬੜੀ ਕਲੀਅਰ ਮੈਸੇਜਿੰਗ ਬੜੀ ਜ਼ਰੂਰੀ ਹੈ। ਸੋਸ਼ਲ ਮੀਡੀਆ 'ਤੇ ਗੱਲ ਇੱਕ ਹੋਰ ਚੱਲਦੀ ਪਈ ਆ ਕਿ ਸਰੀ ਦੇ ਇੱਕ ਏਰੀਆ ਦੇ ਵਿੱਚ, ਮੈਂ ਕਹਿਣਾ ਨਹੀਂ ਬਿਕੋਜ਼ ਆਈ ਡੋਂਟ ਵਾਂਟ ਟੂ ਐਂਪਲੀਫਾਈ ਇਟ, ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ, ਅਤੇ ਆਈ ਐਮ ਸ਼ਿਓਰ ਹੋ ਹੀ ਨਹੀਂ ਸਕਦਾ ਕਿ ਜੇ ਸਾਡੀ ਪੁਲਿਸ ਦੀ ਇਫੈਕਟਿਵਨੈਸ ਜਿਸ ਹਿਸਾਬ ਦੀ ਜੋ ਹੋਣੀ ਚਾਹੀਦੀ ਹੈ, ਜੇ ਉਹ ਹੋਵੇ ਤਾਂ ਉਹਨਾਂ ਨੂੰ ਇਸ ਗੱਲ ਬਾਰੇ ਇਲਮ ਨਹੀਂ ਹੋਏਗਾ ਕਿ ਕੀ ਹੋ ਰਿਹਾ ਕਿ ਸਰੀ ਦੇ ਇੱਕ ਇਲਾਕੇ ਦੇ ਵਿੱਚ ਅੱਜ ਜਿਹੜੇ ਹੁਣ ਕਹਿ ਲਓ ਵੀ ਜਿਹੜੇ ਪ੍ਰੋ ਇੰਡੀਆ ਗਰੁੱਪ ਵਾਲੇ ਬੰਦੇ ਨੇ, ਇੱਕ ਮੈਸੇਜ ਇਹੋ ਜਿਹਾ ਫਲੋਟ ਹੋ ਰਿਹਾ ਵੀ ਅੱਜ ਉਹ ਇੱਕ ਥਾਂ 'ਤੇ ਇਕੱਠੇ ਹੋਣ ਦੀ ਗੱਲ ਕਹਿ ਰਹੇ ਨੇ, ਅਤੇ ਜਿਹੜੀ ਉਹ ਥਾਂ ਹੈ ਉਹ 144 'ਤੇ ਹਾਈਵੇ 10 'ਤੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਤੋਂ ਬੜੀ ਦੂਰ ਆ, ਜਿਹੜੀ ਉਹ ਵਾਲੀ ਥਾਂ ਹੈ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਆ। ਸੋ ਕੀ ਸਾਡੀ ਜਿਹੜੀ ਹੁਣ ਅਥਾਰਟੀਜ਼ ਨੇ ਪ੍ਰੀਐਮਟਿਵ ਐਕਸ਼ਨ ਲੈ ਕੇ ਇਸ ਤਰ੍ਹਾਂ ਦੀਆਂ ਗੱਲਾਂ ਨਾ ਹੋਣ, ਹੁਣ ਜ਼ਰੂਰਤ ਉੱਥੇ ਆ। ਇਹਦੇ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਗੱਲਾਂ ਨੇ, ਪਰ ਤੁਸੀਂ ਇਹ ਦੇਖੋ ਕਿ ਗੁਰਦੁਆਰੇ ਦੇ ਵਿੱਚ ਇੱਦਾਂ ਓਵਰਨਾਈਟ ਪਹਿਰੇ ਲਗਾਉਣੇ ਪੈਣ, ਮੰਦਰ ਦੇ ਸ਼ਰਧਾਲੂ ਜਿਨ੍ਹਾਂ ਨੇ ਉੱਥੇ ਮੱਥਾ ਟੇਕਣ ਜਾਣਾ, ਪਾਠ ਪੂਜਾ ਕਰਨ ਜਾਣੀ ਆ, ਉਹਨਾਂ ਨੂੰ ਇੰਝ ਲੱਗੇ ਵੀ ਅਸੀਂ ਕੀ ਆਪਣੀ ਹੁਣ ਇਬਾਦਤ ਗਾਹ 'ਤੇ ਜਾ ਕੇ ਪਾਠ ਪੂਜਾ ਕਰ ਵੀ ਸਕਦੇ ਹਾਂ ਕਿ ਨਹੀਂ। ਇਹ ਸਭ ਵਾਸਤੇ ਕੈਨੇਡਾ ਨਹੀਂ ਸੀ ਆਇਆ ਕੋਈ, ਇੱਦਾਂ ਦੀਆਂ ਸਮੱਸਿਆਵਾਂ ਤਾਂ ਅਸੀਂ ਵੇਖ ਚੁੱਕੇ ਹਾਂ। ਇੱਕ ਬਾਬਾ ਨਜ਼ਮੀ ਦਾ ਸ਼ੇਰ ਆ, ਉਹ ਕਹਿੰਦੇ ਅਜੇ ਤਾਂ ਪਿਛਲੀ ਵੰਡ ਨਹੀਂ ਭੁੱਲੀ, ਮੂੰਹ 'ਤੇ ਵੱਜੀ ਚੰਡ ਨਹੀਂ ਭੁੱਲੀ। ਸੋ ਇਹ ਸਾਰੀਆਂ ਗੱਲਾਂ ਨੇ। ਅੱਛਾ, ਇਸ ਸਭ ਦੇ ਵਿੱਚ ਸਿਆਸੀ ਪੱਧਰ 'ਤੇ ਕੀ ਹੋ ਰਿਹਾ? ਸਿਆਸੀ ਪੱਧਰ 'ਤੇ ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਪੀਅਰ ਪੋਲੀਐਫ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਕਾਰ ਇਸ ਗੱਲਬਾਤ ਨੂੰ ਲੈ ਕੇ, ਇਸ ਮਾਮਲੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਆ, ਕੀ ਕੁਝ ਹੋਇਆ, ਮੈਂ ਉਹ ਵੀ ਜਿਹੜੀ ਆਡੀਓ ਤੁਹਾਡੇ ਨਾਲ ਕੁਝ ਸਾਂਝੀ ਕਰਨੀ ਚਾਹੁੰਦਾ। ਹੁਣ ਇਹ ਕਰਦੇ ਹਾਂ ਜੀ, ਜਿਹੜੀ ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਪੋਜੀਸ਼ਨ ਦੇ ਲੀਡਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਏ ਵਿਚਕਾਰ ਜੋ ਗੱਲਬਾਤ ਹੋਈ ਆ, ਉਹਦਾ ਕੁਝ ਅੰਸ਼ ਸੁਣਦੇ ਹਾਂ। ਪ੍ਰਧਾਨ ਮੰਤਰੀ ਨੇ ਪਹਿਲਾਂ ਕੀ ਗੱਲ ਆਖੀ ਆ?
Now, to take a moment to condemn unequivocally the violence we've seen in South Asian communities across the country over the past two nights. Let me be very, very clear. The individuals who are inciting violence and division and hatred in no way represent either the Sikh community or the Hindu community in Canada. At a time of Diwali, Bandi Chor Divas, we're seeing communities come together to celebrate their diversity and their strength. We will continue to stand for the unity of Canadians.
So, Pradhan Mantri Justin Trudeau, the gal tusi suni, jinane keha ke jo jis tarah di violence sanu vekhan nu mil rahi hai, oh Hindu bhaichara ya Sikh bhaichara ohnu represent nahi kardi. ਉਹਨਾਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਰੈਫਰੈਂਸ ਦੇ ਵਿੱਚ ਗੱਲ ਕੀਤੀ ਕਿ ਇਹ ਸਮਾਂ ਉਹ ਹੈ ਜਦੋਂ ਸਾਰੇ ਭਾਈਚਾਰੇ ਰਲ ਮਿਲ ਕੇ ਤਿਉਹਾਰ ਮਨਾ ਰਹੇ ਨੇ, ਅਤੇ ਜਿਸ ਤਰ੍ਹਾਂ ਦੀ ਅਸੀਂ ਇਹ ਵਾਇਲੈਂਸ ਵੇਖੀ ਆ, ਜੋ ਹਾਲਾਤ ਵੇਖੇ ਨੇ, ਉਹ ਰੈਪ੍ਰਜੈਂਟ ਨਹੀਂ ਕਰਦੇ ਇਹਨਾਂ ਭਾਈਚਾਰਿਆਂ ਨੂੰ, ਅਤੇ ਅਨਇਕੁਇਵਿਕਲੀ ਉਹ ਬਗੈਰ ਕਿਸੇ ਨੋ ਅਨਸਰਟਨ ਟਰਮਸ ਵੀ ਕਲੀਅਰਲੀ ਉਹ ਇਸ ਤਰ੍ਹਾਂ ਦੀ ਸਥਿਤੀ ਨੂੰ ਕੰਡੈਮ ਕਰਦੇ ਨੇ। ਇਸ ਤਰ੍ਹਾਂ ਦੀ ਟਵੀਟ ਪ੍ਰਧਾਨ ਮੰਤਰੀ ਵੱਲੋਂ ਪਹਿਲਾਂ ਵੀ ਕਰ ਦਿੱਤੀ ਗਈ ਸੀ, ਇਹ ਤੋਂ ਮਗਰੋਂ ਫਿਰ ਪੀਅਰ ਪੌਲੀਏਵ ਨੇ ਕਿਹਾ ਸੀ। ਪੀਅਰ ਪੌਲੀਏਵ ਦੀ ਗੱਲ ਸੁਣਦੇ।
The Honorable Leader of the Opposition.
The New York Times, 10 years ago, life in Canada, home of the world's most affluent middle class. Median income in Canada appears to have surpassed median income in the United States. Yeah. Oh, what a decade can do. Now, American workers make almost $20,000 more than their Canadian counterparts. They get twice as much investment every single year. The gap between our per capita GDP and that of the United States is now the worst in a century after this prime minister's rising taxes, bureaucracy, and blocking of energy projects. I know why Harris and Trump want to create jobs for Americans, but why does this prime minister want to help them?
So, Pierre Poilievre ne Justin Trudeau de economic record de upar hamla kita. Unhone kya vi 10 saal pehla da New York Times da article hai jehda kehnda ke hun Canada de log America nalon zyada paise kamaunde ne. ਪਰ ਉਹਨਾਂ ਨੇ ਕਿਹਾ ਵੀ ਪਿਛਲੇ 10 ਸਾਲਾਂ ਦੇ ਵਿੱਚ ਸਥਿਤੀ ਬੜੀ ਬਦਲ ਗਈ ਹੈ। ਸੋ ਗੱਲ ਕਿੱਥੋਂ ਸ਼ੁਰੂ ਹੋਈ? ਗੱਲ ਸ਼ੁਰੂ ਹੋਈ ਸੀ ਵਿਥ ਦੀ ਵਾਇਲੈਂਸ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਵੇਖਣ ਨੂੰ ਮਿਲੀ ਆ, ਜਿਹੜੇ ਵੱਖੋ ਵੱਖਰੀ ਜੋ ਫਿਰਕੂ ਹਿੰਸਾ ਵਾਲੀ ਜੋ ਸਥਿਤੀ ਆ, ਉਹਦੇ ਜਵਾਬ ਵਿੱਚ ਪੀਅਰ ਪੌਲੀਏਵ ਨੇ ਇਹ ਆਖਿਆ, ਅਤੇ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਖੜ ਕੇ ਉਹਨਾਂ ਨੇ ਕੀ ਜਵਾਬ ਦਿੱਤਾ?
The silence of the conservative leader is deafening when it comes to what's happening in the South Asian communities right now. And it's a real shame. Not only is he not stepping forward to talk about how all Canadians must stand together and all South Asian Canadians, Sikh, Hindu, Jain, Buddhist, are celebrating together this weekend, but he even refuses to take the issue seriously enough to get the security clearance necessary to be briefed on threats to Canada and to Canadians. That's not leadership, Mr. Speaker.
Pauli of the Jawab sun lo.
The Honorable Leader of the Opposition.
Now you know his real agenda. He wants to distract from all the economic misery he's called at home. And so he uses divisions here at home. These divisions are the result of him. Under his leadership, we've seen a 251% increase in hate crimes, firebombings of synagogues, bullets shot at Jewish children's schools, 100 churches burned and vandalized, and now we see sectarian riots on the streets of Brampton. This never happened before this prime minister. Does he take ownership for the divisions he's caused and the violence that has resulted?
ਸੋ ਹਾਊਸ ਆਫ ਕਾਮਨਸ ਦੇ ਵਿੱਚ ਕੱਲ੍ਹ ਇਸ ਤਰ੍ਹਾਂ ਦੀ ਐਕਸਚੇਂਜ ਹੋਈ ਆ, ਜਿਹਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਪੀਅਰ ਪੌਲੀਏਵ 'ਤੇ ਨਿਸ਼ਾਨਾ ਸਾਧਿਆ ਕਿ ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲੈਂਦੇ, ਜਦੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਇਸ ਵਾਇਲੈਂਸ ਦੀ ਜਾਂ ਜੋ ਘਟਨਾਵਾਂ ਬਰੈਂਪਟਨ ਅਤੇ ਸਰੀ ਵਿੱਚ ਵਾਪਰੀਆਂ, ਉਹਦੇ ਜਵਾਬ ਦੇ ਵਿੱਚ ਤੁਸੀਂ ਸੁਣਿਆ ਹੀ ਆ ਕਿ ਪੀਅਰ ਪੌਲੀਏਵ ਨੇ ਆਖਿਆ ਕਿ ਜੀ ਅਮਰੀਕਾ ਦੀ ਇਕੋਨਮੀ ਅਤੇ ਕੈਨੇਡਾ ਦੀ ਇਕੋਨਮੀ, ਜਦੋਂ ਫਿਰ ਪ੍ਰਧਾਨ ਮੰਤਰੀ ਨੇ ਕਿਹਾ ਵੀ ਇਹ ਤਾਂ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਜਿਹੜੀ ਇਸ ਵੇਲੇ ਟੈਂਸ਼ਨ ਬਣੀ ਉਹਦੇ ਬਾਰੇ ਬੋਲਦੇ ਹੀ ਕੁਛ ਨਹੀਂ, ਫਿਰ ਪੀਅਰ ਪੋਲੀਅਵ ਨੇ ਕਿਹਾ ਕਿ ਦੇਖੋ ਇਹ ਇਹਨਾਂ ਦਾ ਤਰੀਕਾ ਹੀ ਇਹ ਹੈ ਡਿਫਲੈਕਟ ਕਰਨ ਦਾ, ਜਿਹੜੀ ਇਕਨੋਮੀ ਦੇ ਵਿੱਚ ਇਸ ਵੇਲੇ ਸਮੱਸਿਆਵਾਂ ਪੈਦਾ ਹੋਈਆਂ ਨੇ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਹੇਠ, ਉਹ ਤੋਂ ਡਿਸਟਰੈਕਟ ਕਰਨ ਦੇ ਵਾਸਤੇ ਇਹਨਾਂ ਨੇ ਭਾਈਚਾਰਿਆਂ ਦੇ ਵਿੱਚ ਵੰਡ ਪਾ ਦਿੱਤੀ ਹੈ। ਇਹ ਪੀਅਰ ਪੋਲੀਅਵ ਨੇ ਕਿਹਾ ਕਿ ਟਰੂਡੋ ਦੀ ਸਰਕਾਰ ਉਹ ਸੋਨ ਡਿਵੀਜ਼ਨਸ ਅਤੇ ਉਹਦਾ ਨਤੀਜਾ ਹੈ। ਫਿਰ ਉਹਨਾਂ ਨੇ ਜਿਹੜੀ ਉਹ ਲਿਸਟ ਜਿਹੜੀ ਸਾਂਝੀ ਕੀਤੀ, ਉਹਦੇ ਵਿੱਚ ਉਹਨਾਂ ਨੇ ਜਿਹੜੀ ਵੱਖੋ ਵੱਖਰੇ ਇਸ਼ੂਜ਼ ਮੈਨਸ਼ਨ ਕੀਤੇ। ਉਹਨਾਂ ਨੇ ਕਿਹਾ ਵੀ ਜੂਇਸ਼ ਸਕੂਲਸ ਦੇ ਉੱਪਰ ਗੋਲੀਆਂ ਚੱਲੀਆਂ ਪਿਛਲੇ ਦਿਨਾਂ ਦੇ ਵਿੱਚ, ਚਰਚਿਸ ਨੂੰ ਵੀ ਸਾੜਿਆ ਗਿਆ, ਗਿਰਜਾਘਰਾਂ ਨੂੰ ਅੱਗ ਲਗਾਈ ਗਈ। ਅਤੇ ਹੁਣ ਉਹਨਾਂ ਨੇ ਸਿਰਫ ਬ੍ਰੈਂਪਟਨ ਦਾ ਜ਼ਿਕਰ ਕੀਤਾ। ਵੈਸੇ ਪੀਅਰ ਪੋਲੀਅਵ ਨੇ ਆਪਣੀ ਇਸ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਕੀਤੀ ਗੱਲ ਵਿੱਚ, ਸਰੀ ਦਾ ਉਹਨਾਂ ਨੇ ਨਾਂ ਨਹੀਂ ਲਿਆ, ਪਰ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਇਸ ਤਰ੍ਹਾਂ ਦੀ ਫਿਰਕੂ ਹਿੰਸਾ ਵੇਖ ਰਹੇ ਹਾਂ ਬ੍ਰੈਂਪਟਨ ਦੇ ਵਿੱਚ, ਜਿਹੜੀ ਕਿ ਪਹਿਲਾਂ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਕਦੇ ਵੀ ਨਹੀਂ ਸੀ ਵੇਖੀ ਗਈ। ਸੋ ਇਹ ਸਾਰੀ ਗੱਲਬਾਤ ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਹੋਈ ਆ। ਲੀਡਰਸ਼ਿਪ ਇਹਦੇ ਵਿੱਚੋਂ ਹੁਣ ਮੈਨੂੰ ਇੱਕ ਜਿਹੜੀ ਹੋਰ ਗੱਲ ਕਈ ਸੁਣਨ ਵਾਲਿਆਂ ਨੇ ਮੈਸੇਜ ਕਰਕੇ ਆਖੀ ਆ ਕਿ ਇਹਦੇ ਵਿੱਚ ਸਾਡੀ ਲੋਕਲ ਲੀਡਰਸ਼ਿਪ ਕਿੱਥੇ ਆ ਹੁਣ, ਐਜ਼ ਇਨ ਜਿਹੜੇ ਸਾਡੇ ਮੈਂਬਰਸ ਆਫ ਪਾਰਲੀਮੈਂਟ ਨੇ, ਜਾਂ ਈਵਨ ਕਈ ਹੋਰ ਜਿਹੜੇ ਉੱਚ ਅਧਿਕਾਰੀ ਨੇ, ਜਿਹੜੇ ਕਈ ਹੋਰ ਹਾਈ ਪ੍ਰੋਫਾਈਲ ਮਿਨਿਸਟਰਸ ਨੇ, ਅਦਰਵਾਈਜ਼ ਰੈਗੂਲਰ ਸਮਿਆਂ 'ਤੇ ਟਾਈਮ ਮੰਗ ਕੇ ਉਹ ਆਪ ਰੀਚ ਆਊਟ ਕਰਦੇ ਨੇ ਕਿ ਜੀ ਸਾਨੂੰ ਟਾਈਮ ਦਿਓ, ਅਸੀਂ ਗੱਲ ਕਰਨੀ ਆ ਆ ਕੇ। ਐਂਡ ਉਹ ਪਲੈਟਫਾਰਮ ਹਮੇਸ਼ਾ ਉਹਨਾਂ ਵਾਸਤੇ ਖੁੱਲ੍ਹਾ, ਹਰ ਪਾਰਟੀ ਦੇ ਸਿਆਸਤਦਾਨ ਵਾਸਤੇ ਪਲੈਟਫਾਰਮ ਖੁੱਲ੍ਹਾ ਹੈ। ਪਰ ਇਸ ਸਮੇਂ ਕਈਆਂ ਦਾ ਇਹ ਮੰਨਣਾ ਕਿ ਜਿਹੜੀ ਉਹ ਪੋਲੀਟੀਕਲ ਲੀਡਰਸ਼ਿਪ ਵੱਲੋਂ ਇੱਕ ਜਿਹੜਾ ਉਹ ਸੁਨੇਹਾ ਹੈ, ਉਹ ਇਕੱਲਾ ਟਵੀਟ ਕਰਕੇ ਨਹੀਂ ਸਰ ਜਾਣਾ, ਜਿਹੜੇ ਵੱਖੋ ਵੱਖਰੇ ਆਊਟਲੈਟਸ ਨੇ ਲੋਕਾਂ ਤੱਕ ਰੀਚ ਆਊਟ ਕਰਨ ਦੇ, ਉਹਦੇ ਵਿੱਚ ਆ ਕੇ ਗੱਲ ਕਰਨੀ ਬੜੀ ਕਲੀਅਰਲੀ ਜ਼ਰੂਰੀ ਆ, ਉਹ ਜਿਹੜਾ ਸੁਨੇਹਾ ਦੇਣਾ ਜ਼ਰੂਰੀ ਆ। ਪਰ ਜਿਹੜਾ ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਇਹ ਪੈਦਾ ਹੋਏ ਨੇ, ਸੋਮਵਾਰ ਵੀ ਤੁਹਾਨੂੰ ਇਹ ਬੇਨਤੀ ਕੀਤੀ ਸੀ, ਸੋਸ਼ਲ ਮੀਡੀਆ ਤੋਂ ਜਿੰਨਾ ਪਰੇ ਰਹੋਗੇ ਉਨਾ ਬਿਹਤਰ ਹੈ ਜੀ। ਸੋਸ਼ਲ ਮੀਡੀਆ ਦੇ ਉੱਪਰ ਵੱਖੋ ਵੱਖਰੀਆਂ ਧਿਰਾਂ ਦੇ ਵੱਖੋ ਵੱਖਰੇ ਏਜੰਡੇ ਨੇ, ਜਿਹੜੀਆਂ ਧਿਰਾਂ ਡਾਇਰੈਕਟਲੀ ਇਹਦੇ ਵਿੱਚ ਇਨਵੋਲਵ ਨਜ਼ਰ ਆ ਰਹੀਆਂ ਨੇ, ਉਹਨਾਂ ਦੇ ਵਿੱਚੋਂ ਕਈਆਂ ਵੱਲੋਂ ਸਿਰਫ ਉਹ ਪਹਿਲੂ ਕੱਟ ਆਊਟ ਕਰਕੇ ਪੇਸ਼ ਕੀਤਾ ਜਾ ਰਿਹਾ ਜਿਹੜਾ ਉਹਨਾਂ ਦਾ ਨੈਰੇਟਿਵ ਅੱਗੇ ਡਰਾਈਵ ਕਰਦਾ। ਜਿਹੜੇ ਵਿਅਕਤੀ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਸਾਰਾ ਕੋਈ ਠੀਕ ਠਾਕ ਹੋ ਜਾਵੇ, ਉਹ ਸਿਰਫ ਕਈ ਵਾਰ ਉਹੀ ਗੱਲਾਂ ਹਾਈਲਾਈਟ ਕਰ ਰਹੇ ਨੇ ਜਿਹਦੇ ਨਾਲ ਲੱਗਦਾ ਕਿ ਵੀ ਦੂਜੇ ਪਾਸੇ ਜਿਹੜੀ ਓਵਰਆਲ ਸਥਿਤੀ ਆ ਉਹ ਕਾਬੂ ਹੋ ਸਕੇ। ਇਸ ਸਭ ਦੇ ਵਿੱਚ ਜਿਹੜੀ ਤੀਜੀ ਧਿਰ ਆ, ਜਿਹੜੇ ਕਿ ਇਸ ਪਰਟੀਕੁਲਰ ਭਾਈਚਾਰੇ ਨਾਲ ਸੰਬੰਧਿਤ ਨਹੀਂ ਹੈਗੇ, ਜਿਨ੍ਹਾਂ ਨੇ ਸਿਰਫ ਅਤੇ ਸਿਰਫ ਰੇਸਿਜ਼ਮ ਵਾਲਾ ਪੱਤਾ ਖੇਡਣਾ, ਉਹ ਇਹ ਸਾਰੇ ਸਿਸਟਮ ਨੂੰ ਇਸ ਹਿਸਾਬ ਨਾਲ ਪ੍ਰੋਜੈਕਟ ਕਰਦੇ ਪਏ ਨੇ ਸੋਸ਼ਲ ਮੀਡੀਆ 'ਤੇ ਵੀ। ਆਹ ਦੇਖ ਲਓ ਇਮੀਗ੍ਰੇਸ਼ਨ ਕਰਕੇ ਸਾਡੇ ਕੈਨੇਡਾ ਦੀਆਂ ਗਲੀਆਂ ਦੇ ਵਿੱਚ, ਸੜਕਾਂ ਦੇ ਵਿੱਚ ਕੀ ਹੋ ਰਿਹਾ। ਸੋ ਹਰ ਕੋਈ ਆਪੋ ਆਪਣੇ ਨੈਰੇਟਿਵ ਮੁਤਾਬਕ, ਜਿਹਨੇ ਸਿਆਸਤ ਖੇਡਣੀ ਆ ਉਹ ਇਸ ਇਹਦੇ ਉੱਪਰ ਸਿਰਫ ਆਪਣੇ ਮੁਤਾਬਕ ਸਿਆਸਤ ਵੀ ਖੇਡਦਾ ਪਿਆ ਕਿ ਸਿਰਫ ਆਪਣੀ ਸਿਆਸੀ ਪੈਂਥਲੇਬਾਜ਼ੀ ਕਰ ਲਓ। ਪਰ ਇਹ ਸਭ ਦੇ ਵਿੱਚ ਉਹ ਆਮ ਵਿਅਕਤੀ, ਉਹ ਆਮ ਬੰਦਾ ਬਹੁਤ ਜ਼ਿਆਦਾ ਕੰਸਰਨਡ ਆ, ਜਿਹਨੇ ਸਿਰਫ ਅਤੇ ਸਿਰਫ ਆਪਣੇ ਪਰਿਵਾਰ ਵਾਸਤੇ ਵਧੀਆ ਜ਼ਿੰਦਗੀ ਜਿਉਣ ਲਈ ਉਹਨੇ ਇਸ ਮੁਲਕ ਦੇ ਵਿੱਚ ਆਉਣ ਦੀ ਚੋਣ ਕੀਤੀ ਸੀ, ਇਸ ਮੁਲਕ ਨੂੰ ਆਪਣਾ ਘਰ ਬਣਾਇਆ ਸੀ ਅਤੇ ਖੂਨ ਪਸੀਨੇ ਦੀ ਕਮਾਈ ਕਰਕੇ, ਮਿਹਨਤ ਕਰਕੇ ਆਪਣਾ ਪਰਿਵਾਰ ਪਾਲਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹਨੂੰ ਇਹ ਡਰ ਲੱਗਦਾ, ਜਿਹਨੂੰ ਹੁਣ ਮਨ ਦੇ ਵਿੱਚ ਇਹ ਲੱਗਦਾ ਕਿ ਕਿਤੇ ਮੇਰਾ ਚਿਹਰਾ ਜਾਂ ਮੇਰਾ ਪਹਿਰਾਵਾ ਵੇਖ ਕੇ, ਮੇਰਾ ਲਾਸਟ ਨੇਮ ਵੇਖ ਕੇ ਕਿਤੇ ਇੱਦਾਂ ਤਾਂ ਨਹੀਂ ਹੋ ਜਾਏਗਾ ਕਿ ਮੈਨੂੰ ਜਾਂ ਮੇਰੇ ਪਰਿਵਾਰਕ ਮੈਂਬਰ ਨੂੰ ਜਾਂ ਮੇਰੇ ਬੱਚੇ ਨੂੰ ਕੋਈ ਟਾਰਗੇਟ ਕਰ ਦੇਵੇ। ਕਈ ਲੋਕਾਂ ਦੇ ਮਨ ਵਿੱਚ ਇਹ ਕੰਸਰਨ ਹੈ, ਰੱਬ ਨਾ ਕਰੇ ਉਹ ਸਥਿਤੀ ਪੈਦਾ ਹੋਵੇ, ਉਹ ਤੋਂ ਬਚਣ ਦੀ ਬਹੁਤ ਜ਼ਰੂਰਤ ਆ ਅਤੇ ਉਹ ਤੋਂ ਬਚਣ ਵਾਸਤੇ ਰਲ ਮਿਲ ਕੇ ਇਹ ਜਿਹੜਾ ਹੰਭਲਾ ਉਹ ਮਾਰਨਾ ਪੈਣਾ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਸੋਸ਼ਲ ਮੀਡੀਆ 'ਤੇ ਪਰੋਸ ਕੇ, ਈਵਨ ਕਿਤੇ ਹੋ ਸਕਦਾ ਕਿ ਫੇਸ ਟੂ ਫੇਸ ਇੰਟਰੈਕਸ਼ਨਸ ਦੇ ਵਿੱਚ ਪ੍ਰੋਵੋਕ ਕਰਨ ਦੇ ਵਾਸਤੇ ਪਲਾਂਟ ਕੀਤੀਆਂ ਜਾਣਗੀਆਂ, ਕਈਆਂ ਜਾ ਰਹੀਆਂ ਨੇ, ਪਲਾਂਟ ਕੀਤੀਆਂ ਜਾ ਰਹੀਆਂ ਨੇ, ਕਈਆਂ ਜਾ ਰਹੀਆਂ ਨੇ, ਜਿਹਦੇ ਨਾਲ ਸਿਰਫ ਪਰਪਸ ਕੀ ਆ ਕਿ ਸਾਹਮਣੇ ਵਾਲਾ ਕੋਈ ਇਹੋ ਜਿਹਾ ਰਿਐਕਸ਼ਨ ਦੇ ਦੇਵੇ ਜਿਹੜਾ ਕਿ ਕੋਈ ਅਜਿਹੀ ਕਲਿੱਪ, ਆਡੀਓ ਕਲਿੱਪ, ਵੀਡੀਓ ਕਲਿੱਪ ਬਣ ਜਾਵੇ ਜਿਹਦੇ ਆਧਾਰ 'ਤੇ ਜਿਹੜੀ ਇਹ ਚਿੰਗਿਆੜੀ ਆ ਇਹਨੂੰ ਹੋਰ ਹਵਾ ਮਿਲ ਜਾਵੇ। ਉਹ ਚਿੰਗਿਆੜੀ ਨੂੰ ਆਪਾਂ ਹਵਾ ਨਹੀਂ ਦੇਣੀ, ਇਸ ਚਿੰਗਿਆੜੀ ਨੂੰ ਫੂਕਾਂ ਮਾਰ ਕੇ ਬੁਝਾਉਣਾ ਪੈਣਾ ਅਤੇ ਇੱਕ ਬੰਦੇ ਦੀ ਫੂਕ ਨਾਲ ਇਹ ਚਿੰਗਿਆੜੀ, ਇਹ ਅੱਗ ਨਹੀਂ ਬੁਝਣੀ। ਇਹ ਸਾਂਝੇ ਤੌਰ 'ਤੇ ਰਲ ਮਿਲ ਕੇ ਫੂਕਾਂ ਮਾਰਨੀਆਂ ਪੈਣਗੀਆਂ ਅਤੇ ਆਪਣੇ ਲੈਵਲ 'ਤੇ ਅਸੀਂ ਕੀ ਕਰ ਰਹੇ ਹਾਂ ਉਹ ਵੀ ਬਹੁਤ ਜ਼ਰੂਰੀ ਹੈ। ਜਿਹੜੇ ਸੁਨੇਹੇ ਤੁਹਾਨੂੰ ਕੱਲ੍ਹ ਵੀ ਤੁਹਾਨੂੰ ਬੇਨਤੀ ਕੀਤੀ ਸੀ ਜੀ, ਜਿਹੜਾ ਵੀ ਕੋਈ ਮੈਸੇਜ ਤੁਹਾਨੂੰ ਜੇ ਸੋਸ਼ਲ ਮੀਡੀਆ 'ਤੇ ਆਉਂਦਾ, ਪਲੀਜ਼ ਬੀ ਵੈਰੀ ਕੇਅਰਫੁਲ ਕਿ ਤੁਸੀਂ ਕਿਹੜੀ ਚੀਜ਼ ਅੱਗੇ ਫੋਰਵਰਡ ਕਰਦੇ ਹੋ, ਤੁਸੀਂ ਕਿਹੜੀ ਚੀਜ਼ ਅੱਗੇ ਸਾਂਝੀ ਕਰਦੇ ਹੋ। ਇੱਕ ਗੱਲ ਹੋਰ, ਇਹ ਸਾਰਿਆਂ ਵਾਸਤੇ ਅਗੇਨ ਇੱਕ ਬੇਸਿਕ ਗੱਲ ਆ, ਕੋਈ ਐਡੀ ਉਹ ਗੱਲ ਨਹੀਂ ਜਿਹੜੀ ਕਿਸੇ ਨੂੰ ਪਤਾ ਨਾ ਹੋਵੇ। ਸੋਸ਼ਲ ਮੀਡੀਆ 'ਤੇ ਕੀ ਕੁਝ ਅਜਿਹੀ ਸਥਿਤੀ ਦੇ ਵਿੱਚ ਪੋਸਟ ਕਰਦੇ ਹੋ, ਜਾਂ ਤੁਹਾਡੇ ਜੇ ਫੈਮਿਲੀ ਮੈਂਬਰਸ ਨੇ, ਖਾਸ ਤੌਰ 'ਤੇ ਕਈ ਜਿਹੜੇ ਯੰਗਸਟਰਸ ਨੇ, ਉਹ ਕੀ ਕੁਝ ਪੋਸਟ ਕਰਦੇ ਨੇ, ਕਿਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰਦੇ ਨੇ, ਉਹਦੇ ਵੱਲ ਵੀ ਪਲੀਜ਼ ਜ਼ਰੂਰ ਧਿਆਨ ਦਿਓ। ਕਿਉਂਕਿ ਜਜ਼ਬਾਤੀ ਵਹਿਣ ਦੇ ਵਿੱਚ ਬਹਿ ਕੇ ਅੱਜ ਕੀਤੀ ਹੋਈ ਕੋਈ ਪੋਸਟ ਹੋ ਸਕਦਾ 2 ਸਾਲ 4 ਸਾਲ 5 ਸਾਲ ਬਾਅਦ ਸਮੱਸਿਆ ਦਾ ਬਾਇਸ ਬਣ ਜਾਵੇ। ਅਸੀਂ ਵੇਖਿਆ ਮਲਟੀਪਲ ਐਗਜ਼ਾਮਪਲ ਸਾਡੇ ਸਾਹਮਣੇ ਆਈਆਂ ਨੇ ਕਿ ਉਹ ਕਿਸ ਤਰ੍ਹਾਂ ਦੀ ਫਿਰ ਸਿਰਦਰਦੀ ਬਣ ਜਾਇਆ ਕਰਦੀ ਆ। ਯੰਗਸਟਰਸ ਵਾਸਤੇ ਬੇਨਤੀ ਇਹ ਆ, ਤੁਸੀਂ ਕੱਲ੍ਹ ਵਧੀਆ ਕੰਪਨੀਆਂ ਦੇ ਵਿੱਚ, ਵਧੀਆ ਆਲਾ ਦਰਜੇ ਦੇ ਕਾਰਪੋਰੇਸ਼ਨ ਦੇ ਵਿੱਚ ਜਦੋਂ ਜੋਬਸ ਕਰਨੀਆਂ ਨੇ, ਤੁਸੀਂ ਹੋ ਸਕਦਾ ਕਿਤੇ ਦੂਰ ਕਿਸੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਉੱਥੇ ਕੋਈ ਘਰ ਹੀ ਕਿਰਾਏ 'ਤੇ ਲੈਣਾ। ਅੱਜ ਕੱਲ੍ਹ ਹੋਣਾ ਸੋਸ਼ਲ ਮੀਡੀਆ 'ਤੇ ਤੁਹਾਡੀ ਐਕਟੀਵਿਟੀ ਕਿਹੋ ਜਿਹੀ ਆ, ਇੰਪਲੋਇਰ ਤੋਂ ਲੈ ਕੇ ਲੈਂਡਲੋਰਡਸ ਅਤੇ ਜਿਹੜੀ ਹੋਰ ਏਜੰਸੀਆਂ ਨੇ, ਉਹ ਸਾਰਾ ਕੁਝ ਖੰਗਾਲਦੇ ਨੇ, ਉਹ ਸਾਰਾ ਕੁਝ ਵੇਖਦੇ ਨੇ। ਸੋ ਕੋਈ ਵੀ ਅਜਿਹੀ ਗਲਤੀ ਜਜ਼ਬਾਤੀ ਵਹਿਣ ਦੇ ਵਿੱਚ ਬਹਿ ਕੇ ਨਹੀਂ ਕਰਨੀ, ਕਿਉਂਕਿ ਕਈ ਵਾਰ ਇਹ ਲੱਗਦਾ ਕਿ ਸੋਸ਼ਲ ਮੀਡੀਆ 'ਤੇ ਕਹੀ ਕੋਈ ਗੱਲ ਹੈ ਬੜੀ ਹਾਰਮਲੈਸ ਆ, ਉਹਦੇ ਵਿੱਚ ਫਿਰ ਕੋਈ ਟੀਕਾ ਟਿੱਪਣੀ ਹੋ ਜਾਂਦੀ ਆ, ਕਿਸੇ ਨੇ ਕੋਈ ਕਮੈਂਟ ਕੀਤਾ, ਉਹ ਕਮੈਂਟ ਦੇ ਉੱਪਰ ਕੋਈ ਫਰਦਰ ਕਮੈਂਟ ਕਰ ਦਿੱਤਾ ਗਿਆ, ਉਹਦੇ ਸਕਰੀਨਸ਼ਾਟ ਪਤਾ ਨਹੀਂ ਕਿੱਥੇ ਕਦੋਂ ਕਿਹਨੇ ਕਿੱਥੇ ਸੇਵ ਕਰਕੇ ਰੱਖੇ ਨੇ, ਰੱਖ ਲੈਣੇ ਨੇ। ਸੋ ਪਲੀਜ਼ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਿਓ, ਜਿਹੜੀ ਉਹਦੀਆਂ ਲੌਂਗ ਟਰਮ ਰੈਪਰਕਸ਼ਨਸ ਨੇ, ਉਹ ਕਈ ਵਾਰੀ ਉਸ ਸਮੇਂ 'ਤੇ ਆ ਕੇ ਡੰਗ ਮਾਰਦੀਆਂ ਨੇ ਜਦੋਂ ਅਸੀਂ ਰੀਅਲਾਈਜ਼ ਵੀ ਨਹੀਂ ਕਰਦੇ ਹੁੰਦੇ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5, ਐਂਡ ਆਈ ਨੋ ਸੋਸ਼ਲ ਮੀਡੀਆ 'ਤੇ ਇੰਨਾ ਕੁਛ ਚੱਲਦਾ ਪਿਆ, ਅਤੇ ਉਹ ਹੋਣਾ ਵੀ ਜੀ ਆਸ, ਇਸ ਇੱਕ ਵੀਡੀਓ ਭੇਜੀ ਗਈ ਜੀ, ਮੈਂ ਕੱਲ੍ਹ ਗੱਲ ਕਰ ਚੁੱਕਾ ਜੀ ਇਹਦੇ ਬਾਰੇ, ਜਿਹੜਾ ਵਟਸਐਪ 'ਤੇ ਇੱਕ ਮੈਸੇਜ ਆਇਆ ਏਕਮ ਸਿੰਘ ਜੀ ਦਾ, ਆਈ ਟਾਕਡ ਅਬਾਊਟ ਦਿਸ ਯੈਸਟਰਡੇ, ਜਿਸ ਵਿਅਕਤੀ ਨੇ ਬਰੈਂਪਟਨ ਦੇ ਵਿੱਚ ਗ੍ਰਾਮੋਫੋਨ ਜਿਹਾ ਫੜ ਕੇ ਇਹ ਗੱਲ ਕੀਤੀ ਸੀ ਕਿ ਭਾਰਤੀ ਆਰਮੀ ਕੈਨੇਡਾ ਦੇ ਵਿੱਚ ਆ ਕੇ ਗੁਰਦੁਆਰਿਆਂ ਦੇ ਵਿੱਚ ਦਾਖਲ ਹੋਵੇ। ਮੈਂ ਕੱਲ੍ਹ ਗੱਲ ਕਹੀ ਸੀ ਵੀ ਇਹ ਬੰਦਾ ਦਾ ਪਤਾ ਲੱਗ ਰਿਹਾ ਕੌਣ ਆ, ਆਈਡੈਂਟੀਫਾਈ ਕਰਕੇ ਅਜਿਹੇ ਵਿਅਕਤੀ ਚਾਰਜ ਹੋਣੇ ਚਾਹੀਦੇ ਨੇ, ਜਿਹੜਾ ਵੀ ਕੋਈ ਵਿਅਕਤੀ ਇਸ ਤਰ੍ਹਾਂ ਦੀ ਨਫ਼ਰਤੀ ਗੱਲ ਕਰਦਾ ਪਿਆ। ਕੈਨੇਡਾ ਦੇ ਵਿੱਚ ਸਾਡੇ ਇਸ ਮੁਆਸ਼ਰੇ ਦੇ ਵਿੱਚ ਉਹਦਾ ਕੋਈ ਸਥਾਨ ਨਹੀਂ ਹੋਣਾ ਚਾਹੀਦਾ, ਨੋ ਮੈਰ ਉਹ ਕਿਹੜੇ ਪਾਸਿਓਂ ਨੇ, ਕਿਹੜੀ ਗੱਲ ਨੂੰ ਉਹ ਅੱਗੇ ਪ੍ਰੋਪੋਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਤੋਂ ਪਹਿਲਾਂ ਕਿ ਅਮਰੀਕਾ ਦੇ ਇਲੈਕਸ਼ਨਸ ਬਾਰੇ ਗੱਲ ਕਰੀਏ, ਕੁਇਕਲੀ ਗੱਲ ਕਰ ਲਈਏ ਬੀ ਸੀ ਦੇ ਚੋਣ ਨਤੀਜਿਆਂ ਬਾਰੇ, ਹੁਣ ਕਹਾਣੀ ਕਿੱਥੇ ਖੜੀ ਆ। ਕਾਫੀ ਗੱਲ ਆ, ਵੈਸੇ ਆਪਾਂ ਕੱਲ੍ਹ ਸਾਂਝੀ ਕੀਤੀ ਵੀ ਸੀ ਕਿ ਜਿਹੜਾ ਇੱਕ ਪ੍ਰਿੰਸ ਜਾਰਜ ਮੈਕੈਂਜ਼ੀ ਦੀ ਰਾਈਡਿੰਗ ਦੇ ਵਿੱਚ ਇੱਕ ਬਕਸਾ ਲੱਭਿਆ ਜਿਹਦੇ ਵਿੱਚ 861 ਵੋਟਾਂ, ਜਿਹੜੀ ਗਿਣੀਆਂ ਹੀ ਨਹੀਂ ਗਿਆ ਇਲੈਕਸ਼ਨਸ ਜਦੋਂ ਵੋਟਾਂ ਗਿਣੀਆਂ ਗਈਆਂ ਸੀ 19 ਅਕਤੂਬਰ ਨੂੰ, ਉਦੋਂ ਇਲੈਕਸ਼ਨਸ ਬੀ ਸੀ ਨੇ ਇਸ ਗੱਲ ਦਾ ਖੁਲਾਸਾ ਪਰਸੋਂ ਕੀਤਾ ਸੀ। ਕੱਲ੍ਹ ਜਿਹੜੇ ਬੀ ਸੀ ਦੇ ਚੀਫ ਇਲੈਕਟੋਰਲ ਆਫਿਸਰ ਨੇ ਐਂਟਨ ਬੋਗਮਨ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਸੋ ਉਹਨਾਂ ਨੇ ਦੱਸਿਆ ਵੀ ਇਹ ਡੱਬਾ ਰਹਿ ਕਿਵੇਂ ਗਿਆ। ਅੱਛਾ, ਇਸ ਡੱਬੇ ਤੋਂ ਇਲਾਵਾ 5 ਰਾਈਡਿੰਗਸ ਇਹੋ ਜਿਹੀਆਂ ਸੀ ਜਿਨ੍ਹਾਂ ਨੇ ਆਊਟ ਆਫ ਰਾਈਡਿੰਗ ਵੋਟਸ ਪ੍ਰੋਪਰਲੀ ਕਾਊਂਟ ਨਹੀਂ ਕੀਤੀਆਂ, ਪ੍ਰੋਪਰਲੀ ਡਿਕਲੇਅਰ ਨਹੀਂ ਸੀ ਕੀਤੀਆਂ। ਤੁਹਾਨੂੰ ਪਤਾ ਹੋਏਗਾ, ਐਤਕੀ ਆਪਾਂ ਇਹਦੇ ਬਾਰੇ ਗੱਲ ਕੀਤੀ ਸੀ ਨਾ ਵੀ ਐਤਕੀ ਇਲੈਕਸ਼ਨ ਦੇ ਵਿੱਚ ਨਵਾਂ ਸਿਸਟਮ ਯੂਜ਼ ਕਰ ਰਹੇ ਸੀ, ਤੁਸੀਂ ਕਿਸੇ ਵੀ ਰਾਈਡਿੰਗ ਦੇ ਵਿੱਚ ਜਾ ਕੇ ਕਿਸੇ ਵੀ ਵੱਖਰੀ ਰਾਈਡਿੰਗ ਸੰਬੰਧੀ ਵੋਟਿੰਗ ਕਰ ਸਕਦੇ ਸੀ। ਸੋ ਫੋਰ ਐਗਜ਼ਾਮਪਲ, ਤੁਸੀਂ ਭਾਵੇਂ ਮੰਨ ਲਓ ਨਿਊਟਨ 'ਚ ਰਹਿੰਦੇ ਹੋ, ਸਰੀ ਨਿਊਟਨ 'ਚ, ਪਰ ਫੋਰ ਐਗਜ਼ਾਮਪਲ ਤੁਸੀਂ ਗਏ ਹੋਏ ਸੀ ਕਲੋਨਾ ਇਲੈਕਸ਼ਨ ਡੇ 'ਤੇ, ਤੁਸੀਂ ਕਲੋਨਾ ਦੇ ਕਿਸੇ ਵੀ ਵੋਟਿੰਗ ਬੂਥ ਦੇ ਵਿੱਚ ਜਾ ਕੇ ਕਹਿ ਸਕਦੇ ਸੀ ਆਪਣੀ ਆਈ ਡੀ ਦਿਖਾ ਕੇ ਕਿ ਮੈਂ ਉਸ ਰਾਈਡਿੰਗ ਦਾ ਵਸਨੀਕ ਹਾਂ ਅਤੇ ਮੈਂ ਵੋਟ ਪਾਉਣੀ ਆ, ਪਰ ਮੈਂ ਸਰੀ ਪਹੁੰਚ ਨਹੀਂ ਸਕਦਾ ਟਾਈਮ ਸਿਰ। ਸੋ ਤੁਸੀਂ ਕਲੋਨਾ ਵਾਲੀ ਰਾਈਡਿੰਗ ਦੇ ਵਿੱਚ ਹੀ ਉਹਨੇ ਤੁਹਾਨੂੰ ਬੈਲਟ ਪੇਪਰ ਪ੍ਰਿੰਟ ਕਰਕੇ ਦੇ ਦੇਣਾ ਸੀ ਅਤੇ ਤੁਸੀਂ ਉੱਥੇ ਹੀ ਜਿਹੜੀ ਸਰੀ ਨਿਊਟਨ ਵਾਲੀ ਵੋਟ ਹੈ ਕਲੋਨਾ ਦੇ ਵਿੱਚ, ਔਰ ਫੋਰ ਦੈਟ ਮੈਟਰ ਐਨੀ ਅਦਰ ਰਾਈਡਿੰਗ ਦੇ ਵਿੱਚ ਭੁਗਤਾ ਸਕਦੇ ਸੀ। ਹੁਣ ਇੱਦਾਂ ਆਊਟ ਆਫ ਰਾਈਡਿੰਗ ਵੋਟਸ ਵੀ ਵੱਖੋ ਵੱਖਰੀਆਂ ਸਾਰੀਆਂ ਰਾਈਡਿੰਗਸ ਦੇ ਵਿੱਚ ਹੋਈਆਂ। 5 ਰਾਈਡਿੰਗਸ ਇਹੋ ਜਿਹੀਆਂ ਸੀ ਜਿਨ੍ਹਾਂ ਨੇ ਆਊਟ ਆਫ ਰਾਈਡਿੰਗ ਵਾਲੀਆਂ ਇਹਨਾਂ ਵੋਟਾਂ ਨੂੰ ਪ੍ਰੋਪਰਲੀ ਅਕਾਊਂਟ ਫੋਰ ਨਹੀਂ ਕੀਤਾ ਜਦੋਂ ਇਲੈਕਸ਼ਨ ਨਾਈਟ ਨੂੰ 19 ਅਕਤੂਬਰ ਨੂੰ ਵੋਟਾਂ ਗਿਣੀਆਂ ਜਾ ਰਹੀਆਂ ਸੀ। ਉਹਦੇ ਕਰਕੇ ਜਿਹੜਾ ਇੰਪੈਕਟ ਸੀ ਆਹ ਬੀ ਸੀ ਐਨ ਡੀ ਪੀ ਦੀ ਜਿਹੜੀ ਆਪਣੀ ਇੱਥੇ ਸਰੀ ਗਿਲਫਰ ਵਾਲੀ ਸੀਟ ਆ ਉਹਦੀ ਵੋਟਾਂ ਦੇ ਉੱਪਰ ਥੋੜ੍ਹਾ ਜਿਹਾ ਫਰਕ ਪਿਆ। ਸੋ ਪਹਿਲਾਂ ਗੱਲ ਕਰਦੇ ਹਾਂ ਵੀ ਇਹ ਰੀਜ਼ਨ ਕੀ ਹੋਇਆ, ਇਹ ਵੋਟਾਂ ਮਿਸ ਕਿਵੇਂ ਹੋਈਆਂ, ਬਕਸਾ ਪੂਰਾ ਕਿਵੇਂ ਮਿਸ ਹੋ ਗਿਆ। ਉਹਦੇ ਬਾਰੇ ਇਹ ਦੱਸਿਆ ਕੱਲ੍ਹ ਚੀਫ ਇਲੈਕਟੋਰਲ ਆਫਿਸਰ ਨੇ ਕਿ ਜਿਹੜਾ ਇੱਕ ਇਹ ਬਕਸਾ ਸੀਗਾ ਇਹ ਡਿਸਟ੍ਰਿਕਟ ਆਫਿਸ ਦੇ ਵਿੱਚ ਪਿਆ ਰਹਿ ਗਿਆ ਸੀ, ਅਤੇ ਇਹ ਐਡਵਾਂਸ ਵੋਟਿੰਗ ਨਾਲ ਸੰਬੰਧਿਤ ਇੱਕ ਬਾਕਸ ਸੀਗਾ ਜਿਹਨਾਂ ਜਦੋਂ ਪਹਿਲਾਂ ਇਹਦੀ ਕਾਊਂਟਿੰਗ ਹੋਣੀ ਸੀ ਉੱਦਣ ਕੋਈ ਅੜਚਣ ਪਈ, ਇਸ ਬਕਸੇ ਨੂੰ ਫਿਰ ਪਹਿਲਾਂ ਪਾਸੇ ਰੱਖ ਦਿੱਤਾ ਗਿਆ। ਇਲੈਕਟੋਰਲ ਡਿਸਟ੍ਰਿਕਟ ਆਫਿਸ ਦੇ ਵਿੱਚ ਇਹ ਬਾਕਸ 861 ਵੋਟਾਂ ਵਾਲਾ ਪ੍ਰਿੰਸ ਜਾਰਜ ਮੈਕੈਂਜ਼ੀ ਦੇ ਵਿੱਚ ਇੱਦਾਂ ਹੀ ਪਿਆ ਰਹਿ ਗਿਆ, ਉਹਦੀ ਗਿਣਤੀ ਹੋਈ ਨਹੀਂ 19 ਅਕਤੂਬਰ ਨੂੰ, ਉਹਦੇ ਬਾਰੇ ਫਿਰ ਬਾਅਦ 'ਚ ਪਤਾ ਲੱਗਾ। ਵੈਸੇ ਜਿਹੜੇ ਬੀ ਸੀ ਕੰਜ਼ਰਵੇਟਿਵਸ ਦੇ ਉਮੀਦਵਾਰ ਨੇ ਪ੍ਰਿੰਸ ਜਾਰਜ ਮੈਕੈਂਜ਼ੀ ਦੇ ਵਿੱਚ, ਉਹਨਾਂ ਕੋਲ 5742 ਵੋਟਾਂ ਦੀ ਲੀਡ ਹੈਗੀ ਹੈ, ਜਿੱਤ ਗਏ ਨੇ ਉਹ 5742 ਵੋਟਾਂ ਦੇ ਨਾਲ। ਸੋ 861 ਵੋਟਾਂ ਨਾਲ ਕੋਈ ਫਰਕ ਨਹੀਂ ਸੀ ਪੈਣ ਵਾਲਾ, ਉਹਦੇ ਨਾਲ ਰਿਜ਼ਲਟ ਨਹੀਂ ਫਲਿੱਪ ਹੋਣਾ ਸੀ, ਪਰ ਇੱਕ ਕੰਸਰਨ ਮਨ ਦੇ ਵਿੱਚ ਜ਼ਰੂਰ ਆ ਗਿਆ ਵੀ ਇਹ ਗੱਲ ਰਹਿ ਕਿਵੇਂ ਗਈ। ਰੀਜ਼ਨ ਕੀ ਦਿੱਤਾ ਕੱਲ੍ਹ ਬੀ ਸੀ ਦੇ ਚੀਫ ਇਲੈਕਟੋਰਲ ਆਫਿਸਰ ਨੇ, ਉਹਨਾਂ ਆਖਿਆ ਵੀ ਦੇਖੋ ਇੱਕ ਤਾਂ 17,000 ਤੋਂ ਵੀ ਵੱਧ ਵਿਅਕਤੀ ਜਿਹੜੇ ਇਸ ਚੋਣ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਵੀ ਹਿਊਮਨ ਐਰਰ ਕਰਕੇ ਰਿਹਾ, ਇਹਦੇ ਵਿੱਚ ਇੱਦਾਂ ਨਹੀਂ ਆ ਵੀ ਕੋਈ ਜਿਹੜੀ ਟੈਕਨੋਲੋਜੀ ਐਤਕੀ ਯੂਜ਼ ਕੀਤੀ ਸੀ ਇਲੈਕਟ੍ਰੋਨਿਕ ਟੈਬਿਊਲੇਟਰ ਸੀ, ਇਹ ਇਲੈਕਟ੍ਰੋਨਿਕ ਟੈਬਿਊਲੇਟਰ ਦੇ ਵਿੱਚ ਕੋਈ ਨੁਕਸ ਨਹੀਂ ਸੀ, ਇਹ ਹਿਊਮਨ ਐਰਰ ਹੋਇਆ ਉਹਦੇ ਕਰਕੇ ਰਹਿ ਗਿਆ। ਦੂਜੀ ਗੱਲ ਉਹਨਾਂ ਨੇ ਇਹ ਦੱਸੀ ਕਿ ਇਲੈਕਸ਼ਨ ਡੇ 'ਤੇ ਜਿਹੜੇ ਵਰਕਰ ਸੀਗੇ ਲਗਭਗ 14-14 ਘੰਟੇ ਲੰਮਾ ਉਹਨਾਂ ਦਾ ਦਿਨ ਹੋ ਗਿਆ ਸੀ, ਸੋ 14 ਆਵਰ ਡੇ, ਕਹਿੰਦੇ ਬੜੇ ਲੌਂਗ ਵਰਕਿੰਗ ਆਵਰ ਸੀਗੇ, ਇੱਕ ਉਹਦਾ ਇੰਪੈਕਟ ਹੋ ਸਕਦਾ। ਤੀਜੀ ਗੱਲ ਉਹਨੇ ਇਹ ਆਖੀ ਕਿ ਇਹ ਵੀ ਨਾ ਭੁੱਲੋ ਕਿ ਉੱਦਣ ਮੌਸਮ ਬੜਾ ਖਰਾਬ, ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ, ਉਸ ਐਟਮੋਸਫੀਅਰਿਕ ਰਿਵਰ ਕਰਕੇ ਵੀ ਜਿਹੜਾ ਕੰਮਕਾਜ ਕਰਨ ਦੀ ਐਫੀਸ਼ੀਐਂਸੀ ਸੀ ਉਹ ਇੰਪੈਕਟ ਹੋਈ ਆ। ਪਰ ਫਿਰ ਵੀ ਉਹਦੇ ਬਾਵਜੂਦ ਉਹਨਾਂ ਨੇ ਕਿਹਾ ਵੀ ਜਿਹੜੀ ਹੁਣ ਇਹ ਸਥਿਤੀ ਹੈਗੀ ਆ, ਜਿਹੜੀ ਪ੍ਰਿੰਸ ਜਾਰਜ ਮਕੈਂਜੀ ਵਾਲੀ ਰਾਈਡਿੰਗ ਆ, ਇਹਦਾ ਵੀ ਜੁਡੀਸ਼ੀਅਲ ਰੀਕਾਊਂਟ ਹੋਏਗਾ ਹੁਣ, ਕਿਉਂਕਿ ਉਹ ਬਕਸੇ ਮਿਸਿੰਗ ਬਕਸਾ ਲੱਭਣ ਕਰਕੇ। ਕੁਝ ਆਊਟ ਆਫ ਡਿਸਟ੍ਰਿਕਟ ਵੋਟਸ ਜਿਹੜੀਆਂ ਪ੍ਰੋਪਰਲੀ ਕਾਊਂਟ ਨਹੀਂ ਸੀ ਕੀਤੀਆਂ ਗਈਆਂ, ਉਹਦੇ ਕਰਕੇ ਸਰੀ ਗਿਲਫਰਡ, ਜਿੱਥੇ ਕਿ ਗੈਰੀ ਬੈਗ 27 ਵੋਟਾਂ ਤੋਂ ਅੱਗੇ ਸੀ, ਇਸ ਪਰਟੀਕੁਲਰ ਰਾਈਡਿੰਗ ਨਾਲ ਸੰਬੰਧਿਤ ਹੁਣ ਦੱਸਿਆ ਜਾ ਰਿਹਾ ਵੀ 28 ਵੋਟਾਂ ਸੀਗੀਆਂ ਜਿਹੜੀਆਂ ਮਿਸਿੰਗ ਸੀਗੀਆਂ ਜਾਂ ਮਿਸਕਾਊਂਟਡ ਸੀਗੀਆਂ। ਸੋ ਗੈਰੀ ਬੈਗ ਦੀ ਲੀਡ ਹੁਣ ਘੱਟ ਕੇ 21 ਵੋਟਾਂ ਦੀ ਰਹਿ ਗਈ ਆ, ਪਰ ਇਸ ਸੀਟ 'ਤੇ ਐਜ਼ ਇਟ ਇਜ਼ ਪਹਿਲਾਂ ਤੋਂ ਹੀ ਸਾਨੂੰ ਪਤਾ ਕਿ ਜੁਡੀਸ਼ੀਅਲ ਰੀਕਾਊਂਟ ਹੋਣਾ ਸੀ। ਹੁਣ ਕੱਲ੍ਹ ਨੂੰ ਕਲੋਨਾ ਵਾਲੀ ਸੀਟ 'ਤੇ, ਪਰਸੋਂ ਹਸਰੀ ਗਿਲਫਰਡ ਵਾਲੀ ਸੀਟ 'ਤੇ ਰੀਕਾਊਂਟ ਆ। ਸੋ ਕਲੀਅਰ ਹੋ ਜਾਣਾ ਉਸ ਤੋਂ ਬਾਅਦ ਕਿ ਸਥਿਤੀ ਕਿਹੜੇ ਪਾਸੇ ਨੂੰ ਜਾਂਦੀ ਆ। ਜਿਹੜੇ ਬੀ ਸੀ ਕੰਜ਼ਰਵੇਟਿਵ ਦੇ ਲੀਡਰ ਨੇ ਜੌਨ ਰਸਟੈਡ, ਉਹਨਾਂ ਨੇ ਕਿਹਾ ਸੀ ਕਿ ਇੰਡੀਪੈਂਡੈਂਟ ਰਿਵਿਊ ਕਰਵਾਇਆ ਜਾਵੇ ਕਿ ਇਹ ਪੂਰੇ ਦੇ ਪੂਰੇ ਇਲੈਕਸ਼ਨ ਦੇ ਵਿੱਚ ਵੋਟਾਂ ਦੀ ਗਿਣਤੀ ਮਿਣਤੀ ਕਿਵੇਂ ਹੋਈ ਆ, ਅਤੇ ਇਲੈਕਸ਼ਨ ਬੀ ਸੀ ਨੇ ਕੰਮ ਕਰ ਕੇ ਇਹੋ ਜਿਹਾ ਕੀਤਾ ਕਿਵੇਂ ਕੀਤਾ। ਹਾਲਾਂਕਿ ਜੌਨ ਰਸਟੈਡ ਚੋਣ ਦੇ ਨਤੀਜਿਆਂ ਨੂੰ ਡਿਸਪਿਊਟ ਨਹੀਂ ਕਰ ਰਹੇ। ਕੱਲ੍ਹ ਡੇਵੀ ਡੀਬੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ, ਉਹਨਾਂ ਨੇ ਕਿਹਾ ਕਿ ਬੀ ਸੀ ਐਨ ਡੀ ਪੀ ਸਮਰਥਨ ਕਰਦੇ ਨੇ ਇਸ ਗੱਲ ਦਾ ਕਿ ਇੱਕ ਨੌਨ ਪਾਰਟੀਜ਼ਨ ਇੰਡੀਪੈਂਡੈਂਟ ਰਿਵਿਊ ਕਰਵਾ ਲੈਂਦੇ ਹਾਂ। ਅਤੇ ਉਹਨਾਂ ਨੇ ਪ੍ਰਪੋਜ਼ ਕੀ ਕੀਤਾ ਡੇਵੀ ਡੀਬੀ ਨੇ ਕਿ ਇੱਕ ਆਲ ਪਾਰਟੀ ਕਮੇਟੀ ਦਾ ਗਠਨ ਕੀਤਾ ਜਾਵੇ ਜਿਹੜੀ ਕਿ ਐਗਜ਼ਾਮਿਨ ਕੀ ਕਰੇਗੀ ਕਿ ਇਲੈਕਸ਼ਨਜ਼ ਬੀ ਸੀ ਨੇ ਕਿਹੜੇ ਕਿਹੜੇ ਕਦਮ ਚੁੱਕੇ ਪੂਰੀਆਂ ਵੋਟਾਂ ਦੀ ਗਿਣਤੀ ਵਾਸਤੇ, ਇਲੈਕਸ਼ਨ ਦੀ ਇੰਟੈਗ੍ਰਿਟੀ ਨੂੰ ਬਣਾਈ ਰੱਖਣ ਲਈ। ਨਾਲ ਹੀ ਕੁਝ ਮਾਹਰਾਂ ਤੋਂ ਗੱਲਬਾਤ ਸੁਣਾਂਗੇ ਇਸ ਆਲ ਪਾਰਟੀ ਕਮੇਟੀ ਦੇ ਵਿੱਚ ਕਿ ਉਹਨਾਂ ਦਾ ਇਸ ਪੂਰੇ ਸਿਸਟਮ ਬਾਰੇ ਉਹਨਾਂ ਦੀ ਕੀ ਰਾਏ ਹੈ, ਅਤੇ ਫਿਰ ਇਹ ਕਮੇਟੀ ਕੁਝ ਸਿਫਾਰਸ਼ਾਂ ਪ੍ਰਦਾਨ ਕਰੇਗੀ ਕਿ ਭਵਿੱਖ ਦੇ ਵਿੱਚ ਇਲੈਕਟੋਰਲ ਸਿਸਟਮ ਨੂੰ ਐਫੀਸ਼ੀਐਂਟਲੀ ਚਲਾਉਣ ਲਈ ਕੀ ਕੁਝ ਕੀਤਾ ਜਾਣਾ ਚਾਹੀਦਾ। ਗ੍ਰੀਨ ਪਾਰਟੀ ਵਾਲੇ ਇਸ ਆਈਡੀਆ ਦਾ ਸਮਰਥਨ ਕਰਦੇ ਨੇ, ਅਤੇ ਵੇਖਦੇ ਹਾਂ ਕਿ ਸੋ ਜਿਹੜੀ ਆਲ ਪਾਰਟੀ ਕਮੇਟੀ ਆ ਇਹਦਾ ਰਿਵਿਊ, ਜਾਂ ਫਿਰ ਇੰਡੀਪੈਂਡੈਂਟ ਰਿਵਿਊ ਜਿਹਦੀ ਕਿ ਮੰਗ ਕੀਤੀ ਗਈ ਜੌਨ ਰਸਟੈਡ ਵੱਲੋਂ, ਜਾਂ ਫਿਰ ਦੋਵੇਂ ਹੀ ਹੁੰਦੇ ਨੇ। ਸੋ ਦੇਖਦੇ ਹਾਂ ਜੀ, ਲੈਟਸ ਸੀ। ਅਮਰੀਕਾ ਦੇ ਵਿੱਚ ਕੱਲ੍ਹ ਵੋਟਾਂ ਸੀਗੀਆਂ ਜੀ, ਅਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਹੁਣ ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਨੇ। ਅੱਛਾ, ਅਜਿਹਾ 1892 ਤੋਂ ਬਾਅਦ ਹੋਇਆ ਕਿ ਕੋਈ ਪ੍ਰੈਜ਼ੀਡੈਂਟ ਜਿਹੜਾ ਕਿ ਨੌਨ ਜਿਹੜੀਆਂ ਬੈਕ ਟੂ ਬੈਕ ਟਰਮਸ ਤੋਂ ਇਲਾਵਾ ਇੱਕ ਵਾਰ ਵਿੱਚ ਹਾਰ ਕੇ ਫਿਰ ਜਿੱਤੇ ਹੋਣ, ਸੋ ਨੌਨ ਕੰਜੈਕਟਿਵ ਟਰਮ ਜਿੱਤਣ ਵਾਲੇ 1892 ਤੋਂ ਬਾਅਦ ਡੋਨਲਡ ਟਰੰਪ ਦੂਜੇ ਰਾਸ਼ਟਰਪਤੀ ਹੀ ਬਣੇ ਨੇ। ਇਸ ਤੋਂ ਪਹਿਲਾਂ ਇਟ ਵਾਜ਼ 1892 ਦੇ ਵਿੱਚ ਜਦੋਂ ਇਹ ਇਟ ਵਾਜ਼ ਗਰੋਵਰ ਕਲੀਵਲੈਂਡ ਨੇ ਪਹਿਲਾਂ ਜਿਹੜੀ ਪ੍ਰੈਜ਼ੀਡੈਂਸੀ ਸੀਗੀ ਉਹ ਜਿੱਤੀ ਸੀਗੀ 1884 ਦੇ ਵਿੱਚ, ਫਿਰ 1888 ਵਾਲਾ ਇਲੈਕਸ਼ਨ ਹਾਰ ਗਏ ਸੀ, ਫਿਰ 1892 ਦੇ ਵਿੱਚ ਜਿੱਤੇ ਸੀ। 1888 ਵਾਲਾ ਇਲੈਕਸ਼ਨ ਵੀ ਗਰੋਵਰ ਕਲੀਵਲੈਂਡ ਵੈਸੇ ਉਹਨਾਂ ਨੇ ਜਿਹੜੀਆਂ ਪਾਪੂਲਰ ਵੋਟ ਦੇ ਵਿੱਚ ਜ਼ਿਆਦਾ ਵੋਟਾਂ ਜਿੱਤ ਲਈਆਂ ਸੀ, ਪਰ ਇਲੈਕਟੋਰਲ ਕਾਲਜ ਦੀਆਂ ਵੋਟਾਂ ਜਿੱਤਣ ਦੇ ਵਿੱਚ ਅਸਮਰੱਥ ਰਹੇ ਸੀ। ਸੋ ਇਟਸ ਹੈਪਨਡ ਆਫਟਰ ਸੋ ਲੌਂਗ, 125 ਸਾਲ ਤੋਂ ਵੀ ਵੱਧ ਵਕਫੇ ਤੋਂ ਬਾਅਦ ਅਜਿਹਾ ਹੋਇਆ ਕਿ ਕਿਸੇ ਪ੍ਰੈਜ਼ੀਡੈਂਟ ਨੇ ਨੌਨ ਕੰਜੈਕਟਿਵ ਟਰਮ ਜਿੱਤੀਆਂ ਹੋਣ, ਅਤੇ ਡੋਨਲਡ ਟਰੰਪ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਬਣਨ ਵਾਲੇ ਸਭ ਤੋਂ ਵੱਧ ਉਮਰ ਵਾਲੇ ਵਿਅਕਤੀ ਨੇ। ਇਸ ਤੋਂ ਪਹਿਲਾਂ ਇਹ ਰਿਕਾਰਡ ਜੋ ਬਾਈਡਨ ਦੇ ਨਾਮ ਸੀ ਜਦੋਂ 2020 ਦੇ ਵਿੱਚੋਂ ਚੋਣ ਦਿੱਤੇ ਸੀ, ਉਹ ਤੋਂ ਪਹਿਲਾਂ ਇਹ ਰਿਕਾਰਡ ਡੋਨਲਡ ਟਰੰਪ ਦੇ ਨਾਮ ਸੀ ਜਦੋਂ ਡੋਨਲਡ ਟਰੰਪ 2016 ਦੇ ਵਿੱਚ ਚੋਣ ਜਿੱਤੇ ਸੀ। ਪਰ ਜਿਸ ਤਰ੍ਹਾਂ ਦੀ ਕੱਲ੍ਹ ਸਿਚੁਏਸ਼ਨ ਰਹੀ, ਜਿਸ ਤਰ੍ਹਾਂ ਹੁਣ ਡੋਨਲਡ ਟਰੰਪ ਦੀ ਕੈਂਪੇਨ ਜਿੰਨੀ ਮਜ਼ਬੂਤੀ ਦੇ ਨਾਲ ਅੱਗੇ ਆਈ ਆ, ਉਹਦੇ ਵਿੱਚ ਆਲਰੇਡੀ ਜੋ ਇਸ ਵੇਲੇ ਦੀ ਸਟੈਂਡਿੰਗ ਨਜ਼ਰ ਆ ਰਹੀ ਹੈ ਉਹਦੇ ਵਿੱਚ 277 ਸੀਟਾਂ ਡੋਨਲਡ ਟਰੰਪ ਦੀਆਂ ਜਿੱਤਣੀਆਂ ਲਗਭਗ ਤੈਅ ਨੇ। ਅਜੇ ਵੀ ਕੁਝ ਸਟੇਟਸ ਦੇ ਵਿੱਚ ਜਿਹੜੀ ਵੋਟਿੰਗ ਆ ਉਹ ਫਾਈਨਲਾਈਜ਼ ਹੋਣੀ ਬਾਕੀ ਆ, ਪਰ ਉਹਨਾਂ ਸਾਰੀਆਂ ਸਟੇਟਸ ਦੇ ਵਿੱਚ ਜਿੱਥੇ ਜਿੱਥੇ ਅਜੇ ਵੋਟਿੰਗ ਫਾਈਨਲਾਈਜ਼ ਹੋਣੀ ਬਾਕੀ ਆ, ਉੱਥੋਂ ਮੇਨ ਨੂੰ ਛੱਡ ਕੇ ਜਿਹੜੀ ਬਾਕੀ ਦੀਆਂ ਸਟੇਟਸ ਨੇ ਉੱਥੇ ਡੋਨਲਡ ਟਰੰਪ ਹੀ ਲੀਡ ਕਰ ਰਹੇ ਨੇ। ਸੋ ਜਿਹੜੀਆਂ ਉੱਥੋਂ ਦੀਆਂ ਇਲੈਕਟੋਰਲ ਕਾਲਜ ਦੀਆਂ ਵੋਟਾਂ ਨੇ ਉਹ ਟਰੰਪ ਦੀ ਝੋਲੀ ਪੈਣਗੀਆਂ। ਅਲਟੀਮੇਟਲੀ ਜਿਹੜਾ ਨੰਬਰ ਆ ਉਹ ਹੋ ਸਕਦਾ ਵੀ 300 ਦਾ ਅੰਕੜਾ ਪਾਰ ਕਰ ਜਾਵੇ। ਸੋ ਵੇਖਦੇ ਹਾਂ ਕਿ ਕਹਾਣੀ ਓਵਰਆਲ ਕਿੱਥੇ ਪੈਂਦੀ ਆ, ਪਰ ਇਹ ਗੱਲ ਹੁਣ ਤੈਅ ਹੈ ਕਿ ਡੋਨਲਡ ਟਰੰਪ ਇਜ਼ ਗੋਇੰਗ ਟੂ ਬੀ ਦ 47th ਪ੍ਰੈਜ਼ੀਡੈਂਟ ਆਫ ਦੀ ਯੂਨਾਈਟਡ ਸਟੇਟਸ ਆਫ ਅਮੈਰੀਕਾ। ਇਸ ਇਲੈਕਸ਼ਨ ਕੈਂਪੇਨ ਦੇ ਵਿੱਚ ਇੱਕ ਜਿਹੜੀਆਂ 7 ਬੈਟਲ ਗਰਾਊਂਡ ਸਟੇਟਸ ਸੀਗੀਆਂ ਜਿਨ੍ਹਾਂ ਬਾਰੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, 7 ਦੀਆਂ 7 ਸਟੇਟਸ ਜਾਰਜੀਆ, ਨੌਰਥ ਕੈਰੋਲਾਈਨਾ, ਪੈਨਸਲਵੇਨੀਆ, ਐਰੀਜ਼ੋਨਾ, ਮਿਸ਼ੀਗਨ, ਵਿਸਕੌਨਸਿਨ ਅਤੇ ਨਵੈਡਾ, ਉਹਦੇ ਵਿੱਚ ਜਾਂ ਡੋਨਲਡ ਟਰੰਪ ਜਿੱਤ ਗਏ ਨੇ ਜਾਂ ਲੀਡ ਕਰ ਰਹੇ ਨੇ। 2020 ਵਾਲੀਆਂ ਚੋਣਾਂ ਦੇ ਵਿੱਚ ਆ 7 ਬੈਟਲ ਗਰਾਊਂਡ ਸਟੇਟਸ ਦੇ ਵਿੱਚੋਂ ਡੋਨਲਡ ਟਰੰਪ ਨੇ ਸਿਰਫ ਇੱਕੋ ਸਟੇਟ ਜਿੱਤੀ ਸੀ, ਨੌਰਥ ਕੈਰੋਲਾਈਨਾ। ਐਤਕੀ 7 ਦੀਆਂ 7 ਸਟੇਟਸ ਦੇ ਵਿੱਚ ਡੋਨਲਡ ਟਰੰਪ ਜਾਂ ਆਲਰੇਡੀ ਜਿੱਤ ਗਏ ਨੇ ਔਰ ਹੀ ਇਜ਼ ਔਨ ਹਿਜ਼ ਵੇ ਟੂ ਵਿਨ। ਇੱਕ ਹੋਰ ਜਿਹੜੀ ਬੜੀ ਸਿਗਨੀਫਿਕੈਂਟ ਡਿਵੈਲਪਮੈਂਟ ਹੋਈ ਹੈ ਇਸ ਇਲੈਕਸ਼ਨ ਦੇ ਵਿੱਚ, ਕਿ ਜਿਹੜਾ 100 ਸੀਟਾਂ ਵਾਲੀ ਸੈਨੇਟ ਆ ਉਹਦੇ ਵਿੱਚੋਂ ਵੀ 33 ਸੀਟਾਂ 'ਤੇ ਰੀਇਲੈਕਸ਼ਨ ਸੀ। ਸੈਨੇਟ ਦਾ ਕੰਟਰੋਲ ਹਾਸਲ ਕਰਨ ਦੇ ਵਿੱਚ ਵੀ ਰਿਪਬਲਿਕਨਸ ਕਾਮਯਾਬ ਰਹੇ ਨੇ। ਵੈਸਟ ਵਰਜੀਨੀਆ ਅਤੇ ਓਹਾਇਓ ਦੀਆਂ ਸੀਟਾਂ ਇਹਨਾਂ ਨੇ ਫਲਿੱਪ ਕਰ ਦਿੱਤੀਆਂ ਅਤੇ ਜਿਹੜੀ ਨੈਬਰੈਸਕਾ ਵਾਲੀ ਸੀਟ ਸੀ ਜਦੋਂ ਉਹ ਵੀ ਇਹ ਦੇਖਿਆ ਕਿ ਰਿਪਬਲਿਕਨ ਸੈਨੇਟਰ ਹੀ ਉਹ ਸੀਟ ਜਿੱਤ ਗਏ ਨੇ ਅਤੇ ਹੁਣ 51 ਤੋਂ ਵੱਧ ਸੀਟਾਂ ਸੋ ਅਪਰ ਹਾਊਸ ਦਾ ਕੰਟਰੋਲ ਰਿਪਬਲਿਕਨਸ ਦੇ ਕੋਲ ਆ ਗਿਆ ਹੈ। ਜਿਹੜੀ 435 ਸੀਟਾਂ ਵਾਲਾ ਹਾਊਸ ਆਫ ਰੈਪ੍ਰਜੈਂਟੇਟਿਵ ਜਿਹੜਾ ਲੋਅਰ ਹਾਊਸ ਆ ਉਹਦੀ ਵੀ ਹਜੇ ਗਿਣਤੀ ਮਿਣਤੀ ਚਾਲੂ ਹੈ। ਉੱਥੇ ਮੈਜੋਰਿਟੀ ਲਈ 218 ਸੀਟਾਂ ਚਾਹੀਦੀਆਂ ਨੇ ਅਤੇ ਲੋਅਰ ਹਾਊਸ ਦੇ ਵਿੱਚ ਵੀ ਰਿਪਬਲਿਕਨਸ ਇਸ ਵੇਲੇ 199 ਸੀਟਾਂ 'ਤੇ ਨੇ ਇਹ ਐਸੋਸੀਏਟਿਡ ਪ੍ਰੈਸ ਦੇ ਅੰਕੜੇ ਮੁਤਾਬਕ ਅਤੇ ਡੈਮੋਕ੍ਰੈਟਸ ਨੇ 180 'ਤੇ। ਸੋ ਜਿਸ ਹਿਸਾਬ ਨਾਲ ਇਹ ਟ੍ਰਜੈਕਟਰੀ ਨਜ਼ਰ ਆ ਰਹੀ ਹੈ ਇਸ ਗੱਲ ਦੇ ਵੀ ਬੜੇ ਮਜ਼ਬੂਤ ਆਸਾਰ ਨੇ ਕਿ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ ਵਿੱਚ ਵੀ ਹੋ ਸਕਦਾ ਹੈ ਕਿ ਰਿਪਬਲਿਕਨਸ ਇੱਕ ਕਹਿ ਲਓ ਰੇਜ਼ਰ ਥਿਨ ਮੈਜੋਰਿਟੀ ਇੱਕ ਸਮਾਲ ਮੈਜੋਰਿਟੀ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿਣ। ਸੋ ਜੇ ਸੈਨੇਟ ਦੇ ਵਿੱਚ ਵੀ ਮੈਜੋਰਿਟੀ ਆ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ ਵਿੱਚ ਵੀ ਜੇ ਮੈਜੋਰਿਟੀ ਹੋ ਜਾਂਦੀ ਆ ਉਹਦੇ ਨਾਲ ਡੋਨਲਡ ਟਰੰਪ ਨੂੰ ਆਪਣਾ ਲੈਜਿਸਲੇਟਿਵ ਏਜੰਡਾ ਅੱਗੇ ਤੋਰਨ ਵਾਸਤੇ ਬਹੁਤ ਈਜ਼ੀ ਹੋ ਜਾਏਗਾ ਕਿਉਂਕਿ ਜੇ ਇਹਨਾਂ ਦੋਹਾਂ ਦੇ ਵਿੱਚੋਂ ਕਿਸੇ ਵੀ ਇੱਕ ਹਾਊਸ ਦੇ ਵਿੱਚ ਸੈਨੇਟ ਦੇ ਵਿੱਚ ਜਾਂ ਹਾਊਸ ਆਫ ਰੈਪ੍ਰਜੈਂਟੇਟਿਵ ਦੇ ਵਿੱਚ ਜੇ ਕਾਂਗਰਸ ਦੇ ਕਿਸੇ ਵੀ ਇੱਕ ਪਾਸੇ ਤੁਹਾਡੇ ਕੋਲ ਮੈਜੋਰਿਟੀ ਨਾ ਹੋਵੇ ਤਾਂ ਉਹਦੇ ਨਾਲ ਤੁਹਾਨੂੰ ਆਪਣੇ ਮਤੇ ਪਾਸ ਕਰਵਾਉਣ ਦੇ ਲਈ ਕੰਪਰੋਮਾਈਜ਼ ਕਰਨੇ ਪੈਂਦੇ ਨੇ। ਤੁਹਾਨੂੰ ਇਹ ਯਕੀਨੀ ਬਣਾਉਣਾ ਪੈਂਦਾ ਕਿ ਜਿਹੜਾ ਤੁਸੀਂ ਮਤਾ ਲੈ ਕੇ ਆ ਰਹੇ ਹੋ ਉਹਦੇ ਵਿੱਚ ਫਿਰ ਦੂਜੀ ਧਿਰ ਵਾਲੇ ਜਿਹੜੇ ਮੈਂਬਰ ਨੇ ਉਹ ਵੀ ਵੋਟ ਪਾਉਣ, ਫਿਰ ਉਹ ਵੋਟ ਦੇ ਬਦਲੇ ਜੋੜ ਤੋੜ ਜਿਹੇ ਹੁੰਦੇ ਨੇ ਕਿ ਜਿਹੜੇ ਕਈ ਕਿਸੇ ਜਿਹੜੇ ਮੰਨ ਲਓ ਹੁਣ ਜੇ ਰਿਪਬਲਿਕਨਸ ਦੀ ਸਰਕਾਰ ਆ ਡੋਨਲਡ ਟਰੰਪ ਦੀ ਪ੍ਰੈਜ਼ੀਡੈਂਸੀ ਆ ਤਾਂ ਜਿਹੜਾ ਕੋਈ ਡੈਮੋਕ੍ਰੈਟ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ ਵਿੱਚ ਮੈਂਬਰ ਹੋਏਗਾ ਉਹ ਵੋਟ ਬਦਲੇ ਕਹਿ ਸਕਦਾ ਵੀ ਠੀਕ ਹੈ ਜੀ ਸਰਕਾਰ ਮੇਰੇ ਇਲਾਕੇ ਦੇ ਵਿੱਚ ਫਲਾਨਾ ਕੰਮ ਕਰਾ ਕੇ ਦੇਵੇ। ਉੱਦਾਂ ਦੀ ਨੈਗੋਸੀਏਸ਼ਨ ਚੱਲਦੀ ਆ। ਸੈਨੇਟ ਦੇ ਵਿੱਚ ਵੀ ਇਸ ਤਰ੍ਹਾਂ ਦੇ ਜੋੜ ਤੋੜ ਹੁੰਦੇ ਨੇ ਪਰ ਜੇ ਤੁਹਾਡੇ ਕੋਲ ਦੋਹਾਂ ਪਾਸੇ ਮੈਜੋਰਿਟੀ ਹੈਗੀ ਆ ਤੁਹਾਨੂੰ ਆਪਣਾ ਲੈਜਿਸਲੇਟਿਵ ਏਜੰਡਾ ਪਰਸਿਊ ਕਰਨਾ ਕਿਤੇ ਜ਼ਿਆਦਾ ਈਜ਼ੀ ਹੋ ਜਾਂਦਾ। ਇਹਦੇ ਵਿੱਚ ਤੀਜੀ ਗੱਲ ਇੱਕ ਹੋਰ ਆ ਜਿਹੜੀ ਬਹੁਤ ਇੰਪੋਰਟੈਂਟ ਆ ਧਿਆਨ ਦੇਣ ਨੂੰ। ਜੇ ਸਰਕਾਰ ਕੋਈ ਵੀ ਮਤਾ ਇਸ ਤਰ੍ਹਾਂ ਪਾਸ ਕਰਦੀ ਹੈ ਜਦੋਂ ਸਰਕਾਰ ਕੋਲ ਦੋਹਾਂ ਹਾਊਸਿਸ ਦੇ ਵਿੱਚ ਮੈਜੋਰਿਟੀ ਆ ਤਾਂ ਫਿਰ ਅਸੀਂ ਇਹ ਵੀ ਵੇਖਦੇ ਹਾਂ ਕਿ ਕੌਨਸਟੀਟਿਊਸ਼ਨਲ ਚੈਲੇਂਜ ਜਾਂ ਅਦਾਲਤ ਦੇ ਵਿੱਚ ਉਹਨੂੰ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਮੁਕੱਦਮੇਬਾਜ਼ੀ ਸ਼ੁਰੂ ਹੋ ਜਾਂਦੀ ਆ। ਅਮਰੀਕਾ ਦੀ ਸੁਪਰੀਮ ਕੋਰਟ ਦੇ ਵਿੱਚ 9 ਜਸਟਿਸਿਸ ਹੁੰਦੇ ਨੇ, ਉਹਨਾਂ 9 ਦੇ ਵਿੱਚੋਂ 6 ਕੰਜ਼ਰਵੇਟਿਵ ਬੈਂਟ ਵਾਲੇ ਜਸਟਿਸ ਨੇ ਕਿਉਂਕਿ ਜਦੋਂ ਡੋਨਲਡ ਟਰੰਪ 2016 ਤੋਂ ਲੈ ਕੇ 2020 ਤੱਕ ਰਾਸ਼ਟਰਪਤੀ ਸੀਗੇ ਉਦੋਂ ਇਹਨਾਂ ਨੂੰ ਮੌਕਾ ਬਣਿਆ ਕਿ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਅਪੁਆਇੰਟਮੈਂਟਸ ਕੀਤੀਆਂ ਸੀ ਉਹਦੇ ਨਾਲ ਹੋਇਆ ਕੀ ਕਿ ਅਮਰੀਕਾ ਦੀ ਸੁਪਰੀਮ ਕੋਰਟ ਦੇ ਵਿੱਚ ਹੁਣ ਜਿਹੜਾ ਜਸਟਿਸਿਸ ਦਾ ਬੈਂਚ ਆ ਉਹ ਕੰਜ਼ਰਵੇਟਿਵ ਲੀਨਿੰਗ ਆ। 9 ਦੇ ਵਿੱਚੋਂ 6 ਕੰਜ਼ਰਵੇਟਿਵ ਬੈਂਟ ਵਾਲੇ ਜੱਜ ਨੇ ਅਤੇ ਅਗਲੇ 4 ਸਾਲ ਦੇ ਵਿੱਚ ਹੋ ਸਕਦਾ ਕਿ ਹੋਰ ਜ਼ਿਆਦਾ ਅਪੁਆਇੰਟਮੈਂਟਸ ਕਰਨ ਦਾ ਜਦੋਂ ਮੌਕਾ ਡੋਨਲਡ ਟਰੰਪ ਨੂੰ ਮਿਲਦਾ ਹੈ ਬਤੌਰ ਪ੍ਰੈਜ਼ੀਡੈਂਟ ਉਹ ਜਿਹੜੇ ਨਵੇਂ ਜਸਟਿਸਿਸ ਦੀ ਨਿਯੁਕਤੀ ਕਰਨ ਦੀ ਜਦੋਂ ਵੀ ਸਥਿਤੀ ਬਣਦੀ ਆ ਜੇ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ ਵਿੱਚ ਵੀ ਤੁਹਾਡੇ ਕੋਲ ਮੈਜੋਰਿਟੀ ਆ ਸੈਨੇਟ ਦਾ ਕੰਟਰੋਲ ਵੀ ਤੁਹਾਡੇ ਹੱਥ ਵਿੱਚ ਆ ਤਾਂ ਫਿਰ ਉਹ ਚੀਜ਼ਾਂ ਵੀ ਅੱਗੇ ਪੁਸ਼ ਥਰੂ ਕਰਨੀਆਂ ਕਿਤੇ ਜ਼ਿਆਦਾ ਈਜ਼ੀ ਹੋ ਜਾਣਗੀਆਂ। ਸੋ ਲੈਜਿਸਲੇਟਿਵਲੀ ਡੋਨਲਡ ਟਰੰਪ ਨੂੰ ਇੱਕ ਬਹੁਤ ਮਜ਼ਬੂਤ ਮੈਂਡੇਟ ਮਿਲਦਾ ਨਜ਼ਰ ਆ ਰਿਹਾ। ਹੁਣ ਕਈਆਂ ਨੂੰ ਇਸ ਗੱਲ ਨੂੰ ਲੈ ਕੇ ਬੜੀ ਕਨਫਿਊਜ਼ਨ ਆ ਕਿ ਡੋਨਲਡ ਟਰੰਪ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਪਸੰਦ ਵੀ ਨਹੀਂ ਕਰਦੇ ਇਹ ਗੱਲ ਕਿਵੇਂ ਹੋਈ ਕਿ ਡੋਨਲਡ ਟਰੰਪ ਨੂੰ ਇੰਨਾ ਮਜ਼ਬੂਤ ਮੈਂਡੇਟ ਮਿਲਦਾ ਪਿਆ। ਵੈਲ ਆਈ ਥਿੰਕ ਕਿ ਇੱਕ ਤਾਂ ਅਸੀਂ ਵਰਲਡ ਓਵਰ ਵੇਖਿਆ ਕਿ ਜਿੱਥੇ ਜਿੱਥੇ ਹੁਣ ਵੋਟਾਂ ਹੋਈਆਂ ਐਂਟੀ ਇਨਕੰਬੈਂਸੀ ਫੈਕਟਰ 'ਤੇ ਕਿਰਿਆ ਹੀ ਰਿਹਾ। ਇਹ ਹੁਣ ਪੋਸਟ ਪੈਂਡੈਮਿਕ ਫਰਸਟ੍ਰੇਸ਼ਨ ਆ ਜਿਹੜੀ ਵੋਟਰਸ ਦੀ ਉਹ ਜਿਹੜੀ ਸਮੇਂ ਦੀ ਸਰਕਾਰ ਇਸ ਪਿਛਲੇ ਸਾਲਾਂ ਦੌਰਾਨ ਜਿਹੜੀ ਵੀ ਗਵਰਨਮੈਂਟ ਰਹੀ ਆ ਉਹਦੇ ਖਿਲਾਫ ਭੁਗਤੀ ਆ। ਸੋ ਇੱਦਾਂ ਨਹੀਂ ਹੈ ਕਿ ਲੋਕ ਕੰਜ਼ਰਵੇਟਿਵ ਵੱਲ ਜ਼ਿਆਦਾ ਝੁਕਾਅ ਰੱਖ ਰਹੇ ਨੇ ਕਿਉਂਕਿ ਅਸੀਂ ਯੂਕੇ ਦੇ ਵਿੱਚ ਵੇਖ ਲਓ ਕੰਜ਼ਰਵੇਟਿਵਸ ਨੂੰ ਬਾਹਰ ਦਾ ਰਸਤਾ ਦਿਖਾ ਕੇ ਉੱਥੇ ਲੇਬਰ ਦੀ ਸਰਕਾਰ ਬਣੀ ਆ। ਇੱਥੇ ਕੈਨੇਡਾ ਦੇ ਵਿੱਚ ਐਟਲਾਂਟਿਕ ਸੂਬੇ ਦੇ ਵਿੱਚ ਜਿੱਥੇ ਇਲੈਕਸ਼ਨ ਹੋਇਆ ਅਤੇ ਨਿਊ ਬ੍ਰੰਜ਼ਵਿਕ ਦੇ ਵਿੱਚ ਉੱਥੇ ਕੰਜ਼ਰਵੇਟਿਵ ਪ੍ਰੀਮੀਅਰ ਨੂੰ ਹਟਾ ਕੇ ਉੱਥੇ ਲਿਬਰਲ ਪ੍ਰੀਮੀਅਰ ਬਣ ਗਏ ਨੇ। ਸੋ ਜਿਹੜੀ ਐਂਟੀ ਇਨਕੰਬੈਂਸੀ ਫੈਕਟਰ ਆ ਉਹ ਬਹੁਤ ਸਟਰੋਂਗ ਆ। ਡੋਨਲਡ ਟਰੰਪ ਦੀ ਜਿੱਤ ਦੇ ਪਿੱਛੇ ਬਹੁਤ ਸਾਰੇ ਜਿਹੜੇ ਹਿਸਪੈਨਿਕ ਵੋਟਰਸ ਨੇ ਈਵਨ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਬਲੈਕ ਵੋਟਰਸ ਨੇ ਉਹਨਾਂ ਨੇ ਵੀ ਡੋਨਲਡ ਟਰੰਪ ਦੇ ਹੱਕ ਵਿੱਚ ਵੋਟ ਕੀਤੀ ਆ। ਉਹਦੇ ਪਿੱਛੇ ਹਾਲਾਂਕਿ ਕਈਆਂ ਦਾ ਇਹ ਮੰਨਣਾ ਸੀ ਕਿ ਡੋਨਲਡ ਟਰੰਪ ਵੱਲੋਂ ਪਿਛਲੇ ਸਮੇਂ ਦੇ ਵਿੱਚ ਕੁਝ ਜਿਹੜੀਆਂ ਰੇਸ਼ੀਅਲ ਟਿੱਪਣੀਆਂ ਕੀਤੀਆਂ ਗਈਆਂ, ਇਮੀਗ੍ਰੈਂਟਸ ਬਾਰੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ, ਵੀ ਜਿਹੜਾ ਇਮੀਗ੍ਰੈਂਟ ਵੋਟਰ ਆ ਉਹ ਨਹੀਂ ਟਰੰਪ ਦੇ ਹੱਕ ਵਿੱਚ ਭੁਗਤਣ ਲੱਗਾ। ਪਰ ਜਿਹੜੀ ਇਸ ਵੇਲੇ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ ਸਾਲਾਂ ਦੇ ਵਿੱਚ ਵਧੀ ਹੋਈ ਇਨਫਲੇਸ਼ਨ ਤੋਂ ਬਾਅਦ ਉਹ ਇੱਕ ਬਹੁਤ ਵੱਡਾ ਫੈਕਟਰ ਬਣਿਆ। ਯੰਗ ਵੋਟਰ ਜਨਰੇਸ਼ਨ ਐਕਸ ਜਿਹੜਾ 30 ਤੋਂ 44 ਸਾਲ ਦੇ ਉਮਰ ਵਰਗ ਵਾਲਾ ਜਿਹੜਾ ਵੋਟਰ ਆ, ਮਿਲੇਨੀਅਲ ਆ ਸੋਰੀ, ਜਿਹੜਾ ਮਿਲੇਨੀਅਲ ਵੋਟਰ ਆ ਅਤੇ ਈਵਨ ਜੈਨ ਐਕਸ ਵੋਟਰਸ ਨੇ, ਉਹਨਾਂ ਨੇ ਡੋਨਲਡ ਟਰੰਪ ਦੇ ਹੱਕ ਵਿੱਚ ਬਹੁਤ ਵੱਡੀ ਗਿਣਤੀ 'ਚ ਆਏ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਦੀਆਂ ਸਰਕਾਰੀ ਨੀਤੀਆਂ ਪਿਛਲੇ ਸਾਲਾਂ 'ਚ ਰਹੀਆਂ ਨੇ ਉਹਨਾਂ ਵਾਸਤੇ ਘਰ ਅਫੋਰਡ ਕਰਨਾ ਮੁਸ਼ਕਲ ਹੋ ਗਿਆ, ਉਹਨਾਂ ਵਾਸਤੇ ਆਪਣਾ ਵਧੀਆ ਜੋਬ ਸਿਕਿਓਰ ਕਰਨੀਆਂ ਮੁਸ਼ਕਲ ਹੋ ਗਈਆਂ ਨੇ। ਸੋ ਇਸ ਕਰਕੇ ਜਿਹੜੇ ਉਹ ਯੰਗ ਵੋਟਰ ਨੇ ਉਹ ਵੀ ਟਰੰਪ ਦੇ ਖੇਮੇ ਦੇ ਵਿੱਚ ਗਏ ਨੇ ਐਤਕੀ ਨਜ਼ਰ ਆਉਂਦਾ। ਇੱਕ ਓਵਰਆਲ ਸੰਕੇਤ ਕੀ ਕਰਦਾ ਦੇਖੋ ਇਹ ਕਿ ਜਿਹੜੀਆਂ ਇਕਨੋਮਿਕ ਕੰਡੀਸ਼ਨਸ ਜਦੋਂ ਉਹ ਗੱਲ ਨਾ ਜਦੋਂ ਢਿੱਡ ਨਾ ਪਈਆਂ ਰੋਟੀਆਂ ਅਤੇ ਸਭ ਗੱਲਾਂ ਖੋਟੀਆਂ, ਜਦੋਂ ਇਕਨੋਮਿਕ ਅਨਸਰਟਨਟੀ, ਜਦੋਂ ਆਪਣੇ ਪਰਿਵਾਰ ਵਾਸਤੇ ਆਪਣੀ ਭਵਿੱਖ ਨੂੰ ਹੋਰ ਵਧੀਆ ਅਤੇ ਸੁਨਹਿਰਾ ਬਣਾਉਣ ਵਾਸਤੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਮੌਕੇ ਨਜ਼ਰ ਨਹੀਂ ਆ ਰਹੇ, ਤਾਂ ਇਹ ਲੋਕਾਂ ਨੇ ਜਿਹੜਾ ਇਹ ਫਤਵਾ ਦਿੱਤਾ ਇਹ ਬਾਕੀ ਮੁਲਕਾਂ ਵਾਸਤੇ ਵੀ ਆਈ ਥਿੰਕ ਇਹ ਸੰਕੇਤ ਆ। ਅਸੀਂ ਵੱਖੋ ਵੱਖਰੇ ਇਲੈਕਸ਼ਨ ਵਿੱਚ ਵੇਖ ਚੁੱਕੇ ਹਾਂ, ਇੱਥੇ ਬ੍ਰਿਟਿਸ਼ ਕੋਲੰਬੀਆ ਦੀ ਚੋਣਾਂ ਦੇ ਵਿੱਚ ਵੀ ਵੇਖ ਲਓ ਕਿ ਕੋਈ ਇਸ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਕਿਸੇ ਇੱਕ ਛੋਟੇ ਗਰੁੱਪ ਨੂੰ ਪਲੋਸਣ ਵਾਲੀਆਂ ਨੀਤੀਆਂ ਸੀ, ਕਿਸੇ ਫਰਿੰਜ ਗਰੁੱਪ ਦੇ, ਜਾਂ ਫਰਿੰਜ ਗਰੁੱਪ ਤੋਂ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਦੇ ਕੰਸਰਨਸ ਕੋਈ ਵੈਲਿਡ ਨਹੀਂ ਸਨ, ਪਰ ਇੱਕ ਛੋਟੇ ਗਰੁੱਪ ਨੂੰ ਖੁਸ਼ ਕਰਨ ਨਾਲ ਉਹਨਾਂ ਨੂੰ ਲੁਭਾਉਣ ਵਾਸਤੇ, ਉਹਨਾਂ ਨੂੰ ਪਲੋਸਣ ਵਾਸਤੇ ਜਿਹੜੀਆਂ ਨੀਤੀਆਂ ਲਿਆਂਦੀਆਂ ਗਈਆਂ ਸੀ, ਜਿਹਦਾ ਓਵਰਆਲ ਇਨ ਦਾ ਲਾਰਜਰ ਸਕੀਮ ਆਫ ਥਿੰਗਸ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਸੀ। ਇਹ ਕਹਿੰਦੇ ਸੀ ਵੀ ਪਹਿਲਾਂ ਬਾਕੀ ਵੱਡੀਆਂ ਸਮੱਸਿਆਵਾਂ ਸੁਲਝਾ ਲਈਏ, ਆਹ ਚੀਜ਼ਾਂ ਬਾਅਦ 'ਚ ਕਰਨ ਵਾਲੇ ਕੰਮ ਨੇ। ਇਹ ਲੋਕਾਂ ਨੇ ਸਰਕਾਰਾਂ ਬਣਾਉਣੀਆਂ ਨੇ, ਲੋਕਾਂ ਨੇ ਸਰਕਾਰਾਂ ਡੇਗਣੀਆਂ ਨੇ, ਸਪੈਸ਼ਲ ਇੰਟਰਸਟ ਗਰੁੱਪਸ ਨੇ ਜਾਂ ਜਿਹੜੇ ਕੋਈ ਸਾਈਡਲਾਈਨਸ ਵਾਲੇ ਗਰੁੱਪਸ ਨੇ, ਲੱਗਦਾ ਇਹ ਅਮਰੀਕਾ ਦੇ ਇਲੈਕਸ਼ਨ ਦੇ ਵਿੱਚੋਂ ਤਾਂ ਵੀ ਉਹਨਾਂ ਦੀ ਪੇਸ਼ ਨਹੀਂ ਚੱਲੀ। ਸੋ ਦੇਖਦੇ ਹਾਂ ਜੀ ਕਿ ਹੁਣ ਜਦੋਂ ਡੋਨਲਡ ਟਰੰਪ ਦੀ ਅੱਗੇ ਓਵਰਆਲ ਜਿਹੜੇ ਸਾਰੀਆਂ ਵੋਟਾਂ ਜਦ ਗਿਣੀਆਂ ਜਾਂਦੀਆਂ ਨੇ ਕਿ ਹਾਊਸ ਆਫ ਰੈਪ੍ਰਜੈਂਟੇਟਿਵਸ ਦਾ ਕੰਟਰੋਲ ਵੀ ਕੋਲ ਆਉਂਦਾ, ਜੇ ਉਹ ਆਉਂਦਾ ਸੈਨੇਟ ਦਾ ਕੰਟਰੋਲ ਹਾਸਲ ਕਰ ਚੁੱਕੇ ਨੇ, ਆਪਾਂ ਗੱਲ ਕਰ ਹੀ ਲਈ ਆ ਕਿ ਆਪਣਾ ਲੈਜਿਸਲੇਟਿਵ ਏਜੰਡਾ ਪੁਸ਼ ਕਰਨਾ ਡੋਨਲਡ ਟਰੰਪ ਲਈ ਬਹੁਤ ਜ਼ਿਆਦਾ ਸੁਖਾਲਾ ਹੋ ਜਾਏਗਾ। ਡੋਨਲਡ ਟਰੰਪ ਨੇ ਅੱਛਾ ਇਹ ਵੀ ਕਿਹਾ ਕਿ ਇਹ ਸਾਨੂੰ ਪਹਿਲਾਂ ਹੀ ਪਤਾ ਵੀ ਈਲੋਨ ਮਸਕ ਨੇ ਬਹੁਤ ਇੰਪੋਰਟੈਂਟ ਭੂਮਿਕਾ ਨਿਭਾਈ ਹੈ ਟਰੰਪ ਦੀ ਕੈਂਪੇਨ ਦੇ ਵਿੱਚ। $118 million 'ਤੇ ਈਲੋਨ ਮਸਕ ਨੇ ਆਪਣੀ ਜੇਬ ਦੇ ਵਿੱਚੋਂ ਪਰਸਨਲ ਆਪਣਾ ਪੈਸਾ ਟਰੰਪ ਦੀ ਕੈਂਪੇਨ ਦੇ ਵਿੱਚ ਲਗਾਇਆ। ਇਹ ਬੜਾ ਕਿਊਰੀਅਸ ਕੇਸ ਹੈ ਇਹ ਕਿ ਡੋਨਲਡ ਟਰੰਪ ਅਸਲ ਦੇ ਵਿੱਚ ਤਾਂ ਦੇਖੋ ਇਲੈਕਟ੍ਰਿਕ ਕਾਰਾਂ ਦੇ ਵਿਰੋਧੀ ਇਸ ਹਿਸਾਬ ਨਾਲ ਨੇ ਕਿ ਉਹਨਾਂ ਨੇ ਤਾਂ ਸਾਰੀਆਂ ਸਬਸਿਡੀਜ਼ ਵਗੈਰਾ ਬੰਦ ਕਰ ਦੇਣੀਆਂ ਇਲੈਕਟ੍ਰਿਕ ਗੱਡੀਆਂ ਦੀਆਂ, ਅਤੇ ਨਾਲ ਹੀ ਉਹ ਤਾਂ ਕਹਿੰਦੇ ਨੇ ਡਰਿਲ ਬੇਬੀ ਡਰਿਲ ਵੀ ਜ਼ਿਆਦਾ ਤੇਲ ਕੱਢੋ ਸਾਡੇ ਕੋਲ ਤੇਲ ਦਾ ਜ਼ਖੀਰਾ। ਸੋ ਫਿਰ ਈਲੋਨ ਮਸਕ ਵਰਗਾ ਵਿਅਕਤੀ ਡੋਨਲਡ ਟਰੰਪ ਦੇ ਇੰਨਾ ਨੇੜੇ ਕਿਉਂ? ਦੋ ਕੁ ਮਹੀਨੇ ਪਹਿਲਾਂ ਆਪਾਂ ਗੱਲ ਕੀਤੀ ਸੀ ਇਸ ਬਾਰੇ। ਡੋਨਲਡ ਟਰੰਪ ਦਾ ਇਹ ਕਹਿਣਾ ਕਿ ਉਹ ਆਉਂਦੇ ਸਾਰ ਜਿਹੜੀ ਇਲੈਕਟ੍ਰਿਕ ਕਾਰਾਂ ਵਾਸਤੇ ਸਬਸਿਡੀਜ਼ ਦਿੱਤੀਆਂ ਜਾਂਦੀਆਂ ਉਹ ਬੰਦ ਕਰ ਦੇਣਗੇ, ਖਤਮ ਕਰ ਦੇਣਗੇ। ਸੋ ਉਹਦਾ ਤਾਂ ਟੈਸਲਾ ਨੂੰ ਨੁਕਸਾਨ ਹੋਣਾ, ਪਰ ਟੈਸਲਾ ਨੂੰ ਵੀ ਉਹਦੇ ਨੁਕਸਾਨ ਨਾਲੋਂ ਜ਼ਿਆਦਾ ਨੁਕਸਾਨ ਹੋਣਾ ਬਾਕੀ ਦੇ ਆਟੋਮੇਕਰਸ ਨੂੰ। ਜੇ ਅਸੀਂ ਇਲੈਕਟ੍ਰਿਕ ਵਹੀਕਲਸ ਦੇ ਇਕੋਸਿਸਟਮ ਦੇ ਵਿੱਚ ਵੇਖੀਏ, ਟੈਸਲਾ ਅਜੇ ਵੀ ਸਿਰਮੌਰ ਬ੍ਰੈਂਡ ਹੈ ਕਿਉਂਕਿ ਆਪਣੀ ਉਹ ਸਥਾਪਤੀ ਕਰ ਚੁੱਕੇ ਨੇ। ਜਦੋਂ ਇਹ ਸਬਸਿਡੀਜ਼ ਕੱਟ ਡਾਊਨ ਕੀਤੀਆਂ ਜਾਂਦੀਆਂ ਨੇ, ਇਹਨਾਂ ਸਬਸਿਡੀਜ਼ ਨੂੰ ਕੱਟ ਡਾਊਨ ਕੀਤੇ ਜਾਣ ਦੇ ਨਾਲ ਜਿਹੜੇ ਬਾਕੀ ਦੇ ਆਟੋਮੇਕਰਸ ਨੇ ਜਿਹੜੇ ਇਲੈਕਟ੍ਰਿਕ ਗੱਡੀਆਂ ਬਣਾਉਣ ਦੇ ਰਾਹ 'ਤੇ ਤੁਰੇ ਹੋਏ ਨੇ, ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਣਾ, ਉਹਨਾਂ ਵਾਸਤੇ ਕੰਪੀਟ ਕਰਨਾ ਮੁਸ਼ਕਲ ਹੋ ਜਾਏਗਾ। ਟੈਸਲਾ ਇਲੈਕਟ੍ਰਿਕ ਵਹੀਕਲ ਦੇ ਤੌਰ 'ਤੇ ਆਪਣੀ ਬ੍ਰੈਂਡ ਵੈਲਿਊ ਐਸਟੈਬਲਿਸ਼ ਕਰ ਚੁੱਕਾ, ਸਗੋਂ ਇਹਦੇ ਨਾਲ ਟੈਸਲਾ ਦਾ ਮਾਰਕੀਟ ਸ਼ੇਅਰ ਵਧਣਾ। ਐਂਡ ਆਫਕੋਰਸ ਈਲੋਨ ਮਸਕ ਦੀ ਜਿਹੜੀ ਸਾਰੀ ਗੱਲਬਾਤ ਹੈ ਜਾਂ ਇਸ ਕੈਂਪੇਨ ਦੇ ਵਿੱਚ ਆਉਣ ਦਾ ਜਿਹੜਾ ਪਰਪਸ ਆ, ਉਹ ਇਕੱਲਾ ਟੈਸਲਾ ਇਜ਼ ਜਸਟ ਵਨ ਆਫ ਦ ਬ੍ਰੈਂਡਸ ਦੈਟ ਹੀ ਓਨਸ, ਦੈਟਸ ਨੋਟ ਦੀ ਓਨਲੀ ਥਿੰਗ। ਪੰਜ ਤਾਂ $multi-billion ਕੰਪਨੀਆਂ ਨੇ। ਓਵਰਆਲ ਜਿਹੜੀ ਆਈਡੀਓਲੋਜੀ ਆ, ਉਹ ਜਿਹੜੀ ਤੁਸੀਂ ਦੇਖਿਆ ਹੀ ਆ ਟਵਿੱਟਰ 'ਤੇ ਜਾਂ ਐਕਸ 'ਤੇ ਜਿਹੜੀ ਗੱਲ ਕਰਦੇ ਸੀ ਵੀ ਜਿਹੜਾ ਵੋਕ ਮਾਇੰਡ ਵਾਇਰਸ, ਵੀ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਜਿਹੜੀਆਂ ਕਿ ਫਰਿੰਜ ਐਲੀਮੈਂਟਸ ਨੂੰ ਲੁਭਾਉਣ ਵਾਸਤੇ ਕੀਤੀਆਂ ਜਾ ਰਹੀਆਂ ਨੇ, ਵੀ ਉਸ ਚੀਜ਼ ਨੂੰ ਰੋਕਣਾ ਬੜਾ ਜ਼ਰੂਰੀ ਆ। ਪਰ ਡੋਨਲਡ ਟਰੰਪ ਦੀ ਪ੍ਰੈਜ਼ੀਡੈਂਸੀ ਹੋਰ ਕਿਹੜੇ ਕਿਹੜੇ ਰੰਗ ਲੈ ਕੇ ਆਏਗੀ, ਹੋਰ ਇਹਦੇ ਨਾਲ ਕਿਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੋਣਗੀਆਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਆਪਾਂ ਅੱਗੇ ਚੱਲ ਕੇ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਜਾ ਕੇ ਇਹ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਉੱਪਰ ਇਹਦਾ ਕੀ ਅਸਰ ਪੈ ਸਕਦਾ, ਅਤੇ ਨਾਲ ਹੀ ਓਵਰਆਲ ਵਰਲਡ ਓਵਰ ਇਸਦਾ ਕੀ ਇੰਪੈਕਟ ਪੈ ਸਕਦਾ। ਕੈਨੇਡਾ ਦੇ ਲਿਹਾਜ਼ ਨਾਲ ਇੱਕ ਦੋ ਟੱਚ ਪੁਆਇੰਟਸ ਮੈਂ ਜ਼ਰੂਰ ਇਹ ਸਾਂਝੇ ਕਰ ਲਵਾਂ ਕਿ ਡੋਨਲਡ ਟਰੰਪ ਨੇ ਕਹਿ ਦਿੱਤਾ ਹੋਇਆ ਕਿ ਉਹ ਮਾਸ ਡਿਪੋਰਟੇਸ਼ਨਸ ਕਰਨਗੇ, ਕਿ ਜਿਹੜੇ ਇਲੀਗਲੀ ਵਿਅਕਤੀ ਆਏ ਨੇ ਉਹਨਾਂ ਨੇ ਬਾਹਰ ਕੱਢਣਾ। ਇਹਦਾ ਮਤਲਬ ਇਹ ਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੁਝ ਵਿਅਕਤੀ ਅਮਰੀਕਾ ਦੇ ਵਿੱਚ ਇਸ ਵੇਲੇ ਨੇ, ਜਿਨ੍ਹਾਂ ਨੂੰ ਸੀ ਕਿ ਸ਼ਾਇਦ ਉੱਥੇ ਪੱਕੇ ਹੋ ਜਾਈਏ, ਉਹ ਕੈਨੇਡਾ ਵੱਲ ਦਾ ਰੁੱਖ ਕਰ ਸਕਦੇ ਨੇ। ਕੈਨੇਡਾ ਦੇ ਬਾਰਡਰਸ ਦੇ ਉੱਪਰ ਇਲੀਗਲ ਕਰੋਸਿੰਗ ਦਾ ਪ੍ਰੈਸ਼ਰ ਕਿਤੇ ਜ਼ਿਆਦਾ ਹੋਰ ਵਧਣ ਦੇ ਚਾਂਸਿਸ ਨੇ। ਡੋਨਲਡ ਟਰੰਪ ਨੇ ਇਹ ਵੀ ਕਿਹਾ ਕਿ ਅਕਰੋਸ ਦਾ ਬੋਰਡ ਕੈਨੇਡੀਅਨ ਗੁੱਡਸ ਦੇ ਉੱਪਰ ਉਹ 10% ਦਾ ਟੈਰਿਫ ਲਗਾ ਦੇਣਗੇ। ਪਿਛਲੇ ਸਾਲ ਦੇ ਅੰਕੜੇ ਇਹ ਕਹਿੰਦੇ ਨੇ ਕਿ ਸਾਡਾ ਟੋਟਲ ਜਿੰਨਾ ਵੀ ਟ੍ਰੇਡ ਹੋਇਆ ਸੀ ਉਹ 'ਚੋਂ 70% ਤੋਂ ਵੀ ਵੱਧ ਅਮਰੀਕਾ ਨਾਲ ਟ੍ਰੇਡ ਸੀ ਸਾਡਾ, $650 billion ਰਫਲੀ। ਜੇ 10% ਦਾ ਟੈਰਿਫ ਅਕਰੋਸ ਦਾ ਬੋਰਡ ਡੋਨਲਡ ਟਰੰਪ ਕੈਨੇਡੀਅਨ ਗੁੱਡਸ 'ਤੇ ਲਗਾਉਂਦੇ ਨੇ, ਕੈਨੇਡੀਅਨ ਚੀਜ਼ਾਂ ਦੇ ਉੱਪਰ ਲਗਾਉਂਦੇ ਨੇ ਤਾਂ ਉਹਦਾ ਕੈਨੇਡੀਅਨ ਆਰਥਿਕਤਾ ਦੇ ਉੱਪਰ ਵੀ ਬਹੁਤ ਮਾੜਾ ਪ੍ਰਭਾਵ ਪਏਗਾ। ਡੋਨਲਡ ਟਰੰਪ ਵੱਲੋਂ ਲਗਾਏ ਟੈਰਿਫ ਕਰਕੇ ਅਮਰੀਕਾ ਦੇ ਵਿੱਚ ਇਨਫਲੇਸ਼ਨ ਵਧਣ ਦੇ ਚਾਂਸਿਸ ਹੋਣਗੇ, ਜਿਹਦਾ ਮਤਲਬ ਇਹ ਆ ਕਿ US ਫੈਡਰਲ ਰਿਜ਼ਰਵ ਵੱਲੋਂ ਇੰਟਰਸਟ ਰੇਟਸ ਦੇ ਵਿੱਚ ਕੋਈ ਬਹੁਤੀ ਡਾਊਨਵਰਡ ਮੂਵਮੈਂਟ ਨਹੀਂ ਕੀਤੀ ਜਾਏਗੀ। ਜੇ ਅਮਰੀਕਾ ਦੇ ਵਿੱਚ ਵਿਆਜ ਦਰਾਂ ਉਚੇਰੇ ਪੱਧਰ 'ਤੇ ਰਹਿੰਦੀਆਂ ਨੇ, ਕੈਨੇਡਾ ਦੇ ਵਿੱਚ ਆਰਥਿਕ ਹਾਲਾਤ ਕਰਕੇ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਦੇ ਵਿੱਚ ਹੋਰ ਕਟੌਤੀ ਕਰਨੀ ਪੈਂਦੀ ਆ, ਸਾਡਾ ਡਾਲਰ ਹੋਰ ਕਮਜ਼ੋਰ ਹੋਏਗਾ। ਡਾਲਰ ਦੀ ਉਸ ਕਮਜ਼ੋਰੀ ਕਰਕੇ ਜਿਹੜੀਆਂ ਸਮੱਸਿਆਵਾਂ ਇਕਨੋਮੀ ਵਾਸਤੇ ਉਤਪੰਨ ਹੁੰਦੀਆਂ ਨੇ ਉਹ ਤੋਂ ਤੁਸੀਂ ਭਲੀ ਭਾਂਤ ਵਾਕਫ ਹੋ। ਅਤੇ ਇੱਕ ਸਟ੍ਰੈਟਜੀ ਵੀ ਹੋ ਸਕਦੀ ਆ ਕਿ ਕੈਨੇਡਾ ਦੇ ਉੱਪਰ ਲੱਗਿਆ 10% ਟੈਰਿਫ, ਜੇ ਕੈਨੇਡਾ ਦੇ ਡਾਲਰ ਦੀ ਵੈਲਿਊ ਵੀਕ ਹੁੰਦੀ ਆ ਤਾਂ ਓਵਰਆਲ ਅਮੈਰੀਕਨ ਬਾਇਰ ਨੂੰ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਣਾ, ਕਿਉਂਕਿ ਆਲਰੇਡੀ ਜਿਹੜੀ ਕਰੰਸੀ ਦੇ ਵਿੱਚੋਂ ਤੁਸੀਂ ਉਹ ਪ੍ਰੋਡਕਟ ਖਰੀਦਦੇ ਪਏ ਹੋ ਉਹ ਆਲਰੇਡੀ ਕਰੰਸੀ ਸਸਤੀ ਹੋ ਗਈ ਆ। ਸੋ ਕੈਨੇਡਾ ਵਾਸਤੇ ਇਕਨੋਮਿਕਲੀ ਇਹ ਜਿਹੜੀ ਸਥਿਤੀ ਆ ਇਹ ਕਾਫੀ ਅਗਲੇ ਜਿਹੜੇ ਸਾਲ ਨੇ ਸਰਦਰਦੀ ਵਾਲੇ ਹੋ ਸਕਦੇ ਨੇ। ਇੱਕ ਸਰਵੇਖਣ ਪਿਛਲੇ ਦਿਨਾਂ 'ਚ ਇਹ ਵੀ ਆਇਆ ਸੀ ਕਿ ਕੈਨੇਡਾ ਦੇ ਵਿੱਚ ਕਿਹੜੀ ਸਰਕਾਰ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨਾਲ ਡੀਲ ਕਰਨ ਲਈ ਜ਼ਿਆਦਾ ਕਾਰਗਰ ਹੋ ਸਕਦੀ ਆ, ਅਤੇ ਉਹਦੇ ਵਿੱਚ ਇੱਕ ਸਿਗਨੀਫਿਕੈਂਟ ਨੰਬਰ ਦਾ ਇਹ ਕਹਿਣਾ ਸੀ ਕਿ ਜੇ ਕੈਨੇਡਾ ਦੇ ਵਿੱਚ ਜੇ ਅਮਰੀਕਾ 'ਚ ਡੋਨਲਡ ਟਰੰਪ ਜਿੱਤ ਜਾਂਦੇ ਨੇ ਤਾਂ ਕੈਨੇਡਾ ਦੇ ਵਿੱਚ ਫਿਰ ਕੰਜ਼ਰਵੇਟਿਵ ਦੀ ਸਰਕਾਰ ਹੋਣੀ ਚਾਹੀਦੀ ਆ, ਵੀ ਇਹ ਲੋਕਾਂ ਨੂੰ ਲੱਗਦਾ ਵੀ ਬਿਹਤਰ ਪਰਫੋਰਮ ਕਰ ਸਕਣਗੇ। ਹਾਲਾਂਕਿ ਜਦੋਂ ਪਿਛਲਾ ਨੈਫਟਾ ਨੈਗੋਸ਼ੀਏਟ ਕੀਤਾ ਗਿਆ ਸੀ, ਜਦੋਂ ਡੋਨਲਡ ਟਰੰਪ ਦੀ ਪਿਛਲੀ ਐਡਮਿਨਿਸਟ੍ਰੇਸ਼ਨ ਨਾਲ ਫਰੀ ਟ੍ਰੇਡ ਅਗਰੀਮੈਂਟ, ਉਦੋਂ ਜਸਟਿਨ ਟਰੂਡੋ ਦੀ ਐਡਮਿਨਿਸਟ੍ਰੇਸ਼ਨ ਸੀ, ਅਤੇ ਉਸ ਬੜੀਆਂ ਟਫ ਨੈਗੋਸ਼ੀਏਸ਼ਨਸ ਦੇ ਵਿੱਚ ਕੈਨੇਡਾ ਨੇ ਜਿਹੜੀਆਂ ਉਸ ਅਗਰੀਮੈਂਟ ਨੂੰ ਨੇਪਰੇ ਚਾੜਨ ਲਈ ਜਿਹੜਾ ਕੰਮਕਾਜ ਸੀ ਉਹ ਠੀਕ ਠਾਕ ਕਰ ਗਏ ਸੀ, ਪਰ ਵੇਖਦੇ ਹਾਂ। ਸੋ ਇਹਨੂੰ ਲੈ ਕੇ ਜਿਹੜੀ ਇਹਦੀ ਪੋਲੀਟੀਕਲ ਰੈਪਰਕਸ਼ਨ ਆ ਉਹ ਜ਼ਰੂਰ ਕੈਨੇਡਾ ਦੇ ਉੱਪਰ ਵੀ ਉਸਦਾ ਪਰਛਾਵਾਂ ਪੈਣਾ ਹੀ ਪੈਣਾ, ਪੋਲੀਟੀਕਲ ਐਂਡ ਸੋਸ਼ਲ ਬੋਥ। ਸੋ ਵੇਖਦੇ ਹਾਂ ਜੀ ਕੀ ਬਣਦਾ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਅਤੇ ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਅਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰੇ ਵੱਖੋ ਵੱਖਰੇ ਆਪਣੇ ਕੁਝ ਇਲੈਕਸ਼ਨ ਨਾਲ ਸੰਬੰਧਿਤ ਸਵਾਲ ਪੁੱਛ ਰਹੇ ਨੇ, ਕੁਝ ਹੋਰ ਟਿੱਪਣੀਆਂ ਕਰ ਰਹੇ ਨੇ, ਉਹ ਸਾਰੀਆਂ ਦੇਖੋ ਇਸ ਵੇਲੇ ਉਹ ਗੱਲ ਕਰਨੀ ਮੁਸ਼ਕਲ ਹੋ ਜਾਣੀ ਆ, ਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਅੱਛਾ ਲੈ ਇੱਕ ਗੱਲ ਹੋਰ ਚਲੋ ਨਾਲ ਲਗੇ ਹੱਥ ਕਰ ਲਈਏ, ਸਟਾਕ ਮਾਰਕੀਟ ਦੇ ਉੱਪਰ ਇਹਦਾ ਕੀ ਇੰਪੈਕਟ ਪਿਆ? ਟੈਸਲਾ ਦਾ ਸਟਾਕ ਅੱਜ, ਕਿਉਂਕਿ ਇਲੋਨ ਮਸਕ ਦੀ ਇੰਨੀ ਨੇੜਤਾ ਟਰੰਪ ਨਾਲ ਹੋਣ ਕਰਕੇ 13% ਉੱਪਰ ਚਲਿਆ ਗਿਆ, ਅਤੇ ਇਲੋਨ ਮਸਕ ਬਾਰੇ ਡੋਨਲਡ ਟਰੰਪ ਇਹ ਵੀ ਕਹਿ ਚੁੱਕੇ ਨੇ ਕਿ ਸਰਕਾਰ ਦੇ ਅਮੈਰੀਕਨ ਗਵਰਨਮੈਂਟ ਦੇ ਵਿੱਚ ਜਿਹੜਾ ਵੇਸਟਫੁੱਲ ਐਕਸਪੈਂਸ ਹੈ ਉਹਨੂੰ ਘਟਾਉਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਇਲੋਨ ਮਸਕ ਦੇ ਨੂੰ ਦੇਣਗੇ। ਉਹ ਇੱਕ ਚੀਫ ਐਫੀਸ਼ੀਐਂਸੀ ਆਫਿਸਰ ਉਹਨਾਂ ਨੂੰ ਨਿਯੁਕਤ ਕੀਤਾ ਜਾਏਗਾ ਕਿ ਸਰਕਾਰ ਹੋਰ ਵਧੇਰੇ ਨਿਪੁੰਨ ਤਰੀਕੇ ਨਾਲ ਕਿਵੇਂ ਕੰਮ ਕਰ ਸਕਦੀ ਆ, ਅਤੇ ਇਲੋਨ ਮਸਕ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਣੀ ਆ ਕਿ ਵੇਖੋ ਪੈਸੇ ਕਿੱਥੋਂ ਬਚਾਏ ਜਾ ਸਕਦੇ ਨੇ ਅਤੇ ਹੋਰ ਕਿਵੇਂ ਲੀਨਰ ਗਵਰਨਮੈਂਟ ਆਪਰੇਸ਼ਨ ਕਿਵੇਂ ਚਲਾਇਆ ਜਾ ਸਕਦਾ। ਗੋਲਡ ਦੀ ਕੀਮਤ ਅੱਜ ਆਲਰੇਡੀ ਡਿੱਗ ਗਈ ਹੈ, ਕੈਨੇਡੀਅਨ ਡਾਲਰ ਦੀ ਵੈਲਿਊ ਵੀ ਡਿੱਗ ਗਈ ਆ, ਬਿਟਕੋਇਨ ਸਰਜ ਕਰ ਰਿਹਾ, ਕਿਉਂ? ਕਿਉਂਕਿ ਡੋਨਲਡ ਟਰੰਪ ਕਹਿ ਚੁੱਕੇ ਨੇ ਕਿ ਉਹ ਅਮਰੀਕਾ ਨੂੰ ਬਿਟਕੋਇਨ ਕੈਪੀਟਲ, ਡਿਜੀਟਲ ਕਰੰਸੀ ਕੈਪੀਟਲ ਆਫ ਦਾ ਵਰਲਡ ਬਣਾਉਣਾ ਚਾਹੁੰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੇ ਜੀ। ਬ੍ਰੇਕ ਲੈ ਲਈਏ ਛੋਟੀ ਜਿਹੀ, ਸੁਣਦੇ ਰਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ।